ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਨਕਬਾਰ ਸਰਬ ਕਲਾ ਸਮਰੱਥ ਡੋਲਨ ਉੱਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵ ਨਿਧ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ ਜਿਹ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਸ਼ਲ ਪੈ ਹਾਰੀ ਕਹਿਤ ਕਬੀਰ ਪੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੇਈੜੈ ਘਰ ਪਾਹੁਣੀ ਬਾਲ ਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਾਲ ਰਾਮ ਜੀਓ ਗੁਣ ਸਾਰ ਨਾ ਜਾਣੀ ਪਰਮ ਭੁਲਾਣੀ ਜੋਬਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਣ ਰਾੜੇ ਪਾ ਬਿਨ ਪਿਰ ਧਨ ਕੁੰਬਲਾਣੀ ਬਾਬਾ ਮੈਂ ਵਰ ਦੇਹੇ ਮੈਂ ਹਰ ਵਰ ਭਾਵੈ ਤਿਸ ਕੀ ਬਾਲ ਰਾਮ ਜੀਓ ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਾਲ ਰਾਮ ਜੀਓ ਤ੍ਰਿਭਵਨ ਕੰਤ ਰਵੈ ਸੁਹਾਗਣ ਅਵਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲੈ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਭੀ ਵੰਜਾ ਸਾਹੁਰੈ ਬਾਲ ਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਾਲ ਰਾਮ ਜੀਓ ਕਿਰਤ ਪਇਆ ਕਰਤੈ ਕਰ ਪਾਇਆ ਮੇਟ ਨਾ ਸਕੈ ਕੋਈ ਜਾਨੀ ਨਾਉ ਨਰਹ ਨਿਹ ਕੇਵਲ ਰਵ ਰਹਿਆ ਤਿਹੋ ਲੋਈ ਮਾਏ ਨਿਰਾਸੀ ਰੋਏ ਵਿਸ਼ੁੰਨੀ ਬਾਲੀ ਬਾਲੈ ਹਿਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੈ ਘਰ ਪਈਐ ਬਾਲ ਰਾਮ ਜੀਓ ਰਹਿਸੀ ਵੇਖ ਹਦੂਰ ਦੂਰ ਫਿਰ ਰਾਵੀ ਘਰ ਸੋਹੀਆ ਬਲਰਾਮ ਜੀਓ ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਵ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਹਜ਼ੂਰ ਸਤਿਗੁਰਾਂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਬਖਸ਼ੇ ਉਦਮ ਸਦਕਾ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਗੁਰਮਤ ਨਾਮ ਜਾਪ ਸਿਮਰਨ ਹੋਇਆ ਸੁਖਮਨੀ ਸਾਹਿਬ ਤੇ ਪੰਜ ਬਾਣੀਆਂ ਦੇ ਨਿਤਨੇਮ ਪਾਠ ਉਪਰੰਤ ਰਾਗੀ ਜਥੇ ਨੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਗਾਇਨ ਕੀਤਾ ਹੈ। ਵਡਭਾਗੀ ਰੂਹਾਂ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ ਅੰਮ੍ਰਿਤ ਰੂਪ ਗੁਰਬਾਣੀ ਸਰਵਣ ਕਰਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਕਥਾ ਦਾ ਸਮਾਂ ਹੈ। ਉਹ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ ਸੁਣੀਏ ਤਾਂ ਕਿ ਸਤਿਗੁਰੂ ਮਹਾਰਾਜ ਦਾ ਉਪਦੇਸ਼ ਸਿਧਾਂਤ ਸਿੱਖਿਆ ਸਾਡੇ ਹਿਰਦੇ ਅੰਦਰ ਨਿਵਾਸ ਕਰੇ। ਸੂਹੀ ਰਾਗ ਜੋ ਹੈ ਇਹ ਸੁਹਾਗ ਦਾ ਰਾਗ ਮੰਨਿਆ ਗਿਆ ਹੈ ਅਤੇ ਇਸ ਕਰਕੇ ਸਤਿਗੁਰੂ ਜੀ ਨੇ ਇਸ ਸਾਰੇ ਰਾਗ ਵਿੱਚ ਜਿਸ ਤਰ੍ਹਾਂ ਇੱਕ ਲੜਕੀ ਦਾ ਕਿਸੇ ਲੜਕੇ ਨਾਲ ਵਿਆਹ ਹੁੰਦਾ ਅਤੇ ਵਿਆਹ ਵੇਲੇ ਗੀਤ ਗਾਏ ਜਾਂਦੇ ਹਨ, ਖੁਸ਼ੀ ਮਨਾਈ ਜਾਂਦੀ ਹੈ, ਇਸ ਪ੍ਰਕਰਣ ਦੁਆਰਾ ਸਤਿਗੁਰੂ ਜੀ ਨੇ ਇਹ ਸਾਰਾ ਰਾਗ ਉਚਾਰਨ ਕੀਤਾ। ਔਰ ਇੱਥੇ ਜੀਵ ਆਤਮਾ ਦਾ ਪਰਮ ਪਿਤਾ ਪਰਮਾਤਮਾ ਨਾਲ ਜੋ ਵਿਆਹ ਹੈ ਯਾਨੀ ਕਿ ਮਿਲਾਪ ਹੈ ਇਹ ਕਥਨ ਕੀਤਾ ਸਤਿਗੁਰੂ ਜੀ ਨੇ। ਇਹਨਾਂ ਨੂੰ ਅਲੰਕਾਰ ਕਿਹਾ ਜਾਂਦਾ ਹੈ, ਜਿਵੇਂ ਉਦਾਹਰਣਾਂ ਤਸ਼ਬੀਹਾਂ ਦੇ ਕੇ ਹਜ਼ੂਰ ਨੇ ਸਮਝਾਇਆ ਹੈ। ਇੱਕ ਛੋਟੀ ਬਾਲਕੀ ਹੈ, ਇੱਕ ਮੁੰਦ ਹੁੰਦੀ ਹੈ ਜਿਸ ਨੂੰ ਅੱਲੜ ਕਿਹਾ ਜਾਂਦਾ ਹੈ ਅਗਿਆਤ ਜੋਬਨ, ਔਰ ਇੱਕ ਵਿਆਹੀ ਹੋਈ ਸੁਹਾਗਵੰਤੀ ਹੁੰਦੀ ਹੈ, ਇੱਕ ਛੁੱਟੜ ਹੁੰਦੀ ਹੈ ਦੁਹਾਗਣ, ਇੱਕ ਰੰਡੀ, ਇੱਕ ਇਸੇ ਤਰ੍ਹਾਂ ਬਿਰਧ ਮਾਈ ਜਿਹਨੇ ਨਾਨਕੇ ਦਾਦਕੇ ਸਹੁਰੇ ਘਰ ਵਿੱਚ ਸ਼ੁਭ ਗੁਣਾ ਕਰਕੇ ਜਸ ਖੱਟਿਆ ਹੁੰਦਾ। ਇਸ ਤਰ੍ਹਾਂ ਇਹ ਸਾਰੇ ਪ੍ਰਕਰਨ ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਰਾਗ ਵਿੱਚ ਉਚਾਰਨ ਕੀਤੇ ਹਨ ਅਤੇ ਇਸ ਸ਼ਬਦ ਸ਼ੰਤ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਸਿੱਖਿਆ ਪ੍ਰਦਾਨ ਕਰ ਰਹੇ ਹਨ। ਵਿਚਾਰੀਏ ਇਸ ਰਾਗ ਦੇ ਪਹਿਲੇ ਘਰ ਸੁਰਤਾਲ ਅੰਦਰ ਇਸ ਸ਼ਬਦ ਨੂੰ ਗਾਇਨ ਕਰਨ ਦੀ ਆਗਿਆ ਕੀਤੀ ਹੈ। ਬੀਜ ਰੂਪ ਮੰਗਲ ਉਚਾਰਿਆ ਹੈ ਕਿ ਅਸੀਂ ਇੱਕ ਦੇ ਉਪਾਸ਼ਕ ਹਾਂ ਜੋ ਵਾਹਿਗੁਰੂ ਪਰਮਾਤਮਾ ਹੈ ਅਤੇ ਇੱਕੋ ਹੀ ਸਦਾ ਵਾਸਤੇ, ਪਹਿਲਾਂ ਵੀ ਹੁਣ ਵੀ ਅੱਗੇ ਨੂੰ ਵੀ, ਅਤੇ ਅਨੇਕਾਂ ਰੂਪ ਆਕਾਰ ਮੰਨ ਕੇ ਅਸੀਂ ਵੱਖ ਵੱਖ ਉਪਾਸ਼ਨਾ ਨਹੀਂ ਕਰਦੇ, ਇੱਕ ਦੇ ਪੁਜਾਰੀ ਹੈ। ਇਹ ਏਕਾ ਲਾਇਆ ਹਜ਼ੂਰ ਨੇ। ਓਅੰਕਾਰ ਸ਼ਬਦ ਤਾਂ ਹਿੰਦੁਸਤਾਨ 'ਚ ਹੈਗਾ ਸੀ ਪਰ ਓਅੰਕਾਰ ਦੇ ਮੂਹਰੇ ਏਕਾ ਸਤਿਗੁਰੂ ਨਾਨਕ ਦੇਵ ਜੀ ਨੇ ਲਾਇਆ ਕਿ ਜਿਹੜੇ ਅਨੇਕਾਂ ਤਰ੍ਹਾਂ ਦੇ ਤੁਹਾਡੇ ਮਤ ਭੇਦ ਹਨ ਉਹ ਖਤਮ ਕਰੋ, ਇੱਕ ਹੀ ਵਾਹਿਗੁਰੂ ਹੈ ਉਸ ਦਾ ਆਰਾਧਨ ਕਰੋ। ਓਅੰਕਾਰ ਉਹ ਹੀ ਸਾਰਿਆਂ ਦਾ ਪ੍ਰਕਾਸ਼ਕ ਹੈ ਕਿਉਂਕਿ ਸਨਾਤਨ ਮਤ ਵਿੱਚ ਬ੍ਰਹਮਾ ਨੂੰ ਸ੍ਰਿਸ਼ਟੀ ਰਚਣ ਵਾਲਾ, ਵਿਸ਼ਨੂੰ ਨੂੰ ਪਾਲਣ ਵਾਲਾ ਅਤੇ ਸ਼ਿਵ ਨੂੰ ਸੰਘਾਰ ਕਰਨ ਵਾਲਾ ਮੰਨ ਕੇ ਅਤੇ ਇਸ ਪ੍ਰਕਾਰ ਉਹ ਫਿਰ ਅਗਾਂਹ ਹੋਰ ਦੇਵੀ ਦੇਵਤੇ ਅਨੇਕਾਂ ਤਰ੍ਹਾਂ ਦੀ ਉਪਾਸ਼ਨਾ ਦਾ ਵਿਧਾਨ ਚੱਲ ਪਿਆ ਅਤੇ ਸਤਿਗੁਰੂ ਨਾਨਕ ਦੇਵ ਜੀ ਨੇ ਏਕਾ ਲਾ ਕੇ ਕਿਹਾ ਕਿ ਨਹੀਂ, ਓਅੰਕਾਰ ਪਰਮਾਤਮਾ ਹੀ ਸਾਰਿਆਂ ਦਾ ਪ੍ਰਕਾਸ਼ਕ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਨ ਚਿੱਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਬੇਦ ਨਿਰਮੇ, ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤ੍ਰਿਭਵਨ ਸਾਰ। ਔਰ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਉਸ ਓਅੰਕਾਰ ਦੀ ਉਪਾਸ਼ਨਾ ਦਾ ਉਪਦੇਸ਼ ਦਿੱਤਾ। ਸਤਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਗੁਰ ਵੱਡਾ ਹੈ, ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਇਸੇ ਪ੍ਰਕਾਰ ਸਤਿਗੁਰ ਪ੍ਰਸਾਦ ਜਿਹੜੇ ਨਾਸ ਤੋਂ ਰਹਿਤ ਗੁਰੂ ਹੋਣ, ਪਰਮੇਸ਼ਰ ਵਿੱਚ ਭੇਦ, ਉਹਨਾਂ ਦੀ ਪ੍ਰਸਾਦ ਕਿਰਪਾ ਦੁਆਰਾ ਇੱਕ ਓਅੰਕਾਰ ਦਾ ਗਿਆਨ ਹਿਰਦੇ ਚ ਸਫੁਰਨ ਹੁੰਦਾ, ਅਨੁਭਵ ਹੁੰਦਾ, ਪ੍ਰਗਟ ਹੁੰਦਾ। ਹਜ਼ੂਰ ਫਰਮਾਉਂਦੇ ਨੇ, ਭਰ ਜੋਬਨ ਮੈਂ ਮਤ ਪਈ ਜਿਹੜਾ ਘਰ ਪਾ ਹੋਣੀ ਬਲਰਾਮ ਜੀ। ਹੇ ਰਾਮ ਪਰਮਾਤਮਾ ਸੋਹਣੇ ਵਾਹਿਗੁਰੂ ਜੀ, ਤੇਥੋਂ ਸਦਕੇ ਜਾਈਏ। ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਇਹ ਜਵਾਨੀ ਦੀ ਮਦ ਮਸਤੀ ਵਿੱਚ ਹੈ। ਮੈਂ ਨਾਮ ਸ਼ਰਾਬ ਦਾ, ਮਤ ਮਸਤ ਹੋ ਜਾਣਾ, ਸ਼ਰਾਬੀ ਹੋ ਜਾਣਾ। ਇਸ ਪ੍ਰਕਾਰ ਇਹ ਹੰਕਾਰ ਦੀ ਤੇ ਮਾਇਆ ਮੋਹ ਦੀ ਸ਼ਰਾਬ ਪੀ ਕੇ ਇਹ ਜੀਵ ਰੂਪ ਇਸਤਰੀ ਜਵਾਨੀ ਦੇ ਮਾਣ ਵਿੱਚ, ਹੰਕਾਰ ਵਿੱਚ, ਭਾਵ ਕੇ ਵਿਕਾਰਾਂ ਆਦਿਕਾਂ ਦੀ ਸ਼ਰਾਬ ਇਸਨੇ ਪੀਤੀ ਹੈ, ਜੀਵਨ ਬਾਦ ਗਵਾਇਆ, ਵਿਅਰਥ ਗਵਾ ਰਹੀ ਹੈ। ਇਹਨੂੰ ਇਹ ਸਮਝ ਨਹੀਂ ਕਿ ਪਈ ਹੈ ਘਰ ਪਾਹੁਣੀ, ਪੇਕੇ ਘਰ ਵਿੱਚ ਇਹ ਪ੍ਰਾਹੁਣੀ। ਤੋ ਇਸ ਪ੍ਰਕਾਰ ਮਾਂ ਦੀ ਜਿਹੜੀ ਕੁੱਖ ਹੈ, ਇਹ ਸਾਡਾ ਨਾਨਕਾ ਘਰ ਹੈ। ਮਾਤ ਲੋਕ ਇਹ ਸਾਡਾ ਦਾਦਕਾ ਘਰ ਹੈ, ਤੇ ਸਹੁਰਾ ਘਰ ਹੈ ਪਰਲੋਕ। ਸਭਨਾ ਸਹੁਰਾ ਵੰਝਣਾ, ਸਭ ਮੁਕਲਾਵਣ ਹਾਰ। ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਜਿਨ੍ਹਾਂ ਦਾ ਪਤੀ ਪਰਮੇਸ਼ਵਰ ਨਾਲ ਪਿਆਰ ਹੈ, ਉਹਨਾਂ ਨੂੰ ਧਨ ਧਨ ਕਿਹਾ ਜਾਂਦਾ। ਉੱਥੇ ਦਰਗਾਹ ਵਿੱਚ ਆਦਰ ਮਾਣ ਮਿਲਦਾ ਹੈ, ਤੇ ਜਾਣਾ ਤਾਂ ਸਭ ਨੇ ਸਹੁਰੇ ਘਰ ਚ ਹੈ ਹੀ। ਔਰ ਇੱਕ ਹੋਰ ਨੁਕਤਾ ਭਾਈ ਗੁਰਦਾਸ ਨੇ ਬਿਆਨ ਕੀਤਾ ਕਿ ਨਹਿਰ ਕੁਆਰ ਕੰਨਿਆ ਜੈਸੇ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀ। ਪੇਕੇ ਘਰ ਵਿੱਚ ਕੰਨਿਆ ਨੂੰ ਭਰਾ ਵੀ, ਮਾਂ ਪਿਓ ਵੀ ਸਾਰੇ ਲਾਡ ਪਿਆਰ ਕਰਦੇ, ਗਲਤੀਆਂ ਨਜ਼ਰ ਅੰਦਾਜ਼ ਕਰਦੇ, ਪਰ ਸਹੁਰੇ ਘਰ ਵਿੱਚ ਉਂਝੀ ਲਾਡ ਪਿਆਰ ਸਤਿਕਾਰ ਨਹੀਂ ਮਿਲਣਾ, ਉੱਥੇ ਗੁਣਾ ਕਰਕੇ ਆਦਰ ਹੋਣਾ। ਜੇ ਤਾਂ ਪੇਕੇ ਘਰ ਚ ਰਹਿ ਕੇ ਸ਼ੁਭ ਗੁਣ ਸਿੱਖੇ ਹੋਏ ਨੇ, ਗੁਰਮੁਖ ਸਹੁਰੜੈ ਕੰਮ ਸਿੱਖੈ। ਜੋ ਗੁਰਮੁਖ ਹੈ, ਸਹੁਰੇ ਘਰ ਵਾਲੇ ਕੰਮ ਸਿੱਖਦਾ, ਮਤਲਬ ਇੱਥੇ ਮਾਤਲਬ ਚ ਰਹਿ ਕੇ ਬੰਦਗੀ ਸ਼ੁਭ ਗੁਣ ਧਾਰਨ ਕੀਤੇ ਜਾਣ ਤੇ ਅੱਗੇ ਦਰਗਾਹ ਚ ਆਦਰ ਮਿਲੇਗਾ ਸਹੁਰੇ ਘਰ ਚ, ਨਹੀਂ ਤਾਂ ਨਹੀਂ। ਤਾਂ ਇਸ ਪ੍ਰਕਾਰ ਕਹਿੰਦੇ ਇਹਨੂੰ ਪਤਾ ਨਹੀਂ ਜੀਵ ਇਸਤਰੀ ਨੂੰ ਵੀ ਇੱਥੇ ਸਦਾ ਨਹੀਂ ਰਹਿਣਾ, ਇਹ ਪੇਕਾ ਘਰ ਹੈ, ਤੂੰ ਪ੍ਰਾਹੁਣੀ ਹੈ। ਜਿਵੇਂ ਫਰਿੱਜ ਨੇ ਕਿਹਾ ਹੈ, ਫਰੀਦਾ ਪੰਖ ਪਰੋ ਹੋਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸੋ ਚੱਲਣ ਕਾ ਕਰ ਸਾਜ। ਹੇ ਫਰੀਦ ਜੀ, ਜਦੋਂ ਤੋਂ ਸੁਬਹ ਹੋਈ ਹੈ, ਸਵੇਰ ਮਤਲਬ ਜਨਮ ਹੋਇਆ, ਬਚਪਨ ਬਾਲਕ ਅਵਸਥਾ, ਉਦੋਂ ਤੋਂ ਲੈ ਕੇ ਨੌਬਤਾਂ ਨਗਾਰੇ ਕੰਨਾਂ 'ਚ ਖੜਕ ਰਹੇ ਨੇ, ਅੱਜ ਫਲਾਣਾ ਚਲਾ ਗਿਆ, ਅੱਜ ਫਲਾਣਾ ਚਲਾ ਗਿਆ। ਅਤੇ ਤੂੰ ਵੀ ਬੰਦੋਬਸਤ ਕਰ ਇਸ ਦੁਨੀਆਂ 'ਤੇ, ਤੇਰਾ ਵਾਸਾ ਇਉਂ ਹੈ ਜਿਵੇਂ ਕਿਸੇ ਬਿਰਸ਼ ਦੀ ਟਾਹਣੀ 'ਤੇ ਪੰਛੀ ਉਤਰਦੇ ਨੇ, ਜਾਂ ਫਿਰ ਕਿਸੇ ਘਰ ਵਿੱਚ ਕੋਈ ਪ੍ਰਾਹੁਣਾ ਆਉਂਦਾ, ਭਾਵੇਂ ਉਹਨੂੰ 36 ਪ੍ਰਕਾਰ ਦੇ ਖਾਣੇ ਥਾਲ ਵਿੱਚ ਪਰੋਸੇ ਜਾਣ, ਮਖਮਲੀ ਛੇਜ ਹੋਵੇ, ਮਹਿਲਾਂ 'ਚ ਨਿਵਾਸ ਕਰਾਇਆ ਜਾਏ, ਪਰ ਉਹਦੇ ਅੰਦਰ ਧੁੱਖ ਦੁਖੀ ਹੁੰਦੀ ਹੈ, ਧੜਕੂ ਹੁੰਦਾ ਵੀ ਇਹ ਮੇਰਾ ਘਰ ਨਹੀਂ, ਮੈਂ ਛੇਤੀ ਉੱਠ ਕੇ ਆਪਣੇ ਘਰ ਨੂੰ ਜਾਣਾ, ਇਹ ਪ੍ਰਾਹੁਣਾਚਾਰੀ ਇੱਕ ਦੋ ਦਿਨਾਂ ਵਾਸਤੇ ਹੀ ਆ, ਇਹ ਮੇਰਾ ਘਰ ਨਹੀਂ ਹੈ। ਇਸ ਪ੍ਰਕਾਰ ਹਜ਼ੂਰ ਨੇ ਹੋਰ ਵੀ ਬਹੁਤ ਬਚਨ ਬਾਣੀ 'ਚ ਉਚਾਰਨ ਕੀਤੇ, ਸਾਨੂੰ ਚੇਤੇ ਕਰਾਇਆ। ਪਤਾ ਤਾਂ ਸਭ ਨੂੰ ਹੈ, ਅੱਖਾਂ ਖੁੱਲੀਆਂ ਸਾਡੀਆਂ ਦਿਸ ਰਿਹਾ ਹੈ ਵੀ ਇਹ ਫਾਨੀ ਸੰਸਾਰ ਤੋਂ ਲੋਕ ਵਾਰੀ ਵਾਰੀ ਜਾ ਰਹੇ ਨੇ। ਇਹ ਕੋਈ ਅਥਾਰਟੀ ਲੈਟਰ ਨਹੀਂ ਕਿ 80 ਸਾਲ ਜਾਂ 90 ਸਾਲ ਭੋਗ ਕੇ ਸਾਰੇ ਜਾਂਦੇ ਨੇ। ਨਹਿ ਬਾਰਕ ਨਹਿ ਜੋਬ ਨਹਿ ਬਿਰਦੀ ਕਸ਼ ਬੰਦ, ਉਹ ਬੇਰਾ ਨਹਿ ਬੂਝੀਆ ਜਵਾਏ ਪਰੈ ਜਮ ਫੰਦ। ਹਜ਼ੂਰ ਕਹਿੰਦੇ ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਜਿਵੇਂ ਰੇਤ ਦਾ ਘਰ ਬਾਰ ਬਣਾਇਆ ਹੋਵੇ, ਇਸ ਪ੍ਰਕਾਰ ਇਹ ਮ੍ਰਿਤ ਮੰਡਲ ਹੈ, ਮ੍ਰਿਤਿਉ ਮੰਡਲ। ਦੁਨੀਆਂ ਦੋ ਨੀਆਂ ਹਨ, ਜੰਮਣਾ ਤੇ ਮਰਨਾ, ਜਗਤ ਜਾ ਜੰਮਣਾ ਤੇ ਗਤ ਨਾਸ ਹੋਣਾ, ਇਹਦੇ ਨਾਂ ਹੀ ਐਸੇ ਰੱਖੇ ਹਨ। ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬਿਰਸਤ ਬਾਰ ਨਾ ਲਾਗੇ ਜਿਉਂ ਕਾਗਦ ਬੂੰਦਾਰ, ਜਿਵੇਂ ਕਾਗਜ਼ ਦੇ ਉੱਪਰ ਪਾਣੀ ਦੀ ਬੂੰਦ ਪੈਂਦੀ ਤੇ ਉਸੇ ਵੇਲੇ ਗਲ ਜਾਂਦਾ, ਇਸ ਤਰ੍ਹਾਂ ਕਾਲ ਰੂਪੀ ਛਿੱਟ ਪੈਣ ਦੇ ਨਾਲ ਦੇਹ ਕਾਗਜ਼ ਗਲ ਜਾਏਗੀ। ਤਾਂ ਇਸੇ ਤਰ੍ਹਾਂ ਗੋਏ ਲਿਆਇਆ ਗੋਏ ਲਈ ਕਿਆ ਤਿਸ ਡੰਫ ਪਸਾ। ਪੁਰਾਣੇ ਸਮਿਆਂ 'ਚ ਜਿਹੜੇ ਗਵਾਲੇ ਹੁੰਦੇ ਸੀ, ਗੁੱਜਰ, ਉਹ ਆਪਣਾ ਘਰ ਪਰਿਵਾਰ ਛੱਡ ਕੇ ਅਤੇ ਹੋਰਨਾਂ ਇਲਾਕਿਆਂ 'ਚ ਆਉਂਦੇ ਸੀ। ਪੁਰਾਣੇ ਸਮੇਂ ਜ਼ਮੀਨਾਂ ਖੁੱਲ੍ਹੀਆਂ ਪਈਆਂ ਹੁੰਦੀਆਂ ਸੀ ਅਤੇ ਹਰਾ ਹਰਾ ਘਾਹ ਹੁੰਦਾ ਸੀ। ਬਰਸਾਤਾਂ ਦੇ ਦਿਨਾਂ 'ਚੋਂ ਲੋਕਾਂ ਦੇ ਪਸ਼ੂ ਚਰਾਉਣ ਲਈ ਆਉਂਦੇ ਸੀ, 2-3-4 ਮਹੀਨੇ ਲੋਕਾਂ ਦੇ ਪਸ਼ੂ ਚਰਾਇਆ ਕਰਦੇ ਸਨ ਅਤੇ ਆਪਣਾ ਬਣਦਾ ਰਜੀਨਾ ਲੈ ਕੇ ਫਿਰ ਆਪਣੇ ਘਰ ਨੂੰ ਚਲੇ ਜਾਂਦੇ ਸੀ। ਇਸ ਪ੍ਰਕਾਰ ਉਹ ਗਵਾਲੇ ਕੋਈ ਬਹੁਤੀਆਂ ਡੂੰਘੀਆਂ ਨੀਹਾਂ ਪੁੱਟ ਕੇ ਮਕਾਨ ਥੋੜਾ ਸਾਰਦੇ ਸੀ, ਝੁੱਗੀ ਜੀ ਬੰਨ ਕੇ, ਪਤਾ ਕਿ ਦੋ ਚਾਰ ਮਹੀਨੇ ਰਹਿਣਾ। ਇਸੇ ਪ੍ਰਕਾਰ ਇਹ ਸੰਸਾਰ ਹੈ, ਗੋਇਲ ਆਇਆ ਗੋਇਲੀ, ਉਹ ਗਵਾਲਾ ਚਰਾਂਦ ਵਾਲੀ ਥਾਂ ਤੇ ਆਇਆ। ਕਿਆ ਤਿਸ ਡੰਫ ਪਸਾਰ, ਕੀ ਉਹਨੇ ਡੰਬਰ ਪਸਾਰੇ ਕਰਨੇ ਹਨ। ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਆਪਣੇ ਘਰ ਬਰਵਾਰ ਬਾਰ ਨੂੰ, ਦਰਵਾਜ਼ੇ ਘਰ ਨੂੰ ਚੇਤੇ ਰੱਖ, ਭਾਵ ਅਗਲੇ ਘਰ ਨੂੰ ਚੇਤੇ ਰੱਖ। ਜਦੋਂ ਮੋਹਲਤ ਪੁੱਗ ਗਈ ਸਰੀਰ ਦੀ ਉਮਰ, ਚੱਲਣਾ ਹੀ ਚੱਲਣਾ ਹੈ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਰ। ਉਹਨਾਂ ਦਾ ਸਾਰਾ ਧਿਆਨ ਲੋਕਾਂ ਦਾ ਉੱਥੇ ਹੈ ਜਿਨ੍ਹਾਂ ਨੇ ਪ੍ਰਲੋਕ ਨੂੰ ਚਲੇ ਜਾਣਾ ਵਿਸਾਰ ਦਿੱਤਾ, ਅਤੇ ਸੰਸਾਰੀ ਜੀਆਂ ਦਾ ਧਿਆਨ ਇੱਥੇ ਸੰਸਾਰ ਵਿੱਚ ਹੀ ਹੈ ਵੀ ਡੂੰਘੀਆਂ ਨੀਹਾਂ ਪੁੱਟੀਏ, ਵੱਡੇ ਮਹੱਲ ਸਾਰ ਲਈਏ, ਇੱਕ ਘਰ ਹੈ ਦੋ ਬਣ ਜਾਣ, ਚਾਰ ਬਣ ਜਾਣ, ਜਾਇਦਾਦਾਂ ਹੋ ਜਾਣ। ਸਾਰਾ ਦਿਨ ਰਾਤ ਮਨ ਇੱਥੇ ਭੜਕਦਾ ਰਹਿੰਦਾ ਅਤੇ ਵਾਹਿਗੁਰੂ ਨੂੰ ਵਿਸਾਰ ਛੱਡਿਆ। ਜਿਹਦੇ ਦਰ 'ਤੇ ਜਾਣਾ ਉਹ ਜੋ ਸਾਰਿਆਂ ਦਾ ਰਿਜ਼ਕਦਾਤਾ ਦੇ ਹੀ ਰਿਹਾ ਹੈ, ਤਾਂ ਇਸ ਪ੍ਰਕਾਰ ਪਰਮਾਤਮਾ ਨੂੰ ਭੁਲਾ ਕੇ ਉਹਦੀਆਂ ਜੋ ਦਾਤਾਂ ਹਨ ਉਹਨਾਂ ਨੂੰ ਜਫਾ ਮਾਰਿਆ ਹੋਇਆ, ਪੇਕੇ ਘਰ ਨੂੰ ਹੀ ਆਪਣਾ ਘਰ ਮੰਨ ਲਿਆ ਹੈ, ਅਤੇ ਸਹੁਰੇ ਘਰ ਜਾ ਕੇ ਜਿੱਥੇ ਸਤਿਕਾਰ ਮਿਲਣਾ ਗੁਣ ਨਹੀਂ ਸਿੱਖੇ, ਪਈਆ ਘੜ ਘਰ ਪਾਹੁਣੀ। ਇਸ ਪ੍ਰਿਤ ਪੇਕੇ ਘਰ ਵਿੱਚ ਜੀਵ ਇਸਤਰੀ ਇਹ ਜਿੰਦ ਪ੍ਰਾਹੁਣੀ ਹੈ। ਮੈਲੀ ਅਵਗਣ ਚਿੱਤ, ਚਿੱਤ ਦੇ ਅੰਦਰ ਔਗਣ ਵਸੇ ਹੋਏ ਨੇ, ਇਸ ਕਰਕੇ ਮੈਲੀ ਹੈ। ਮੈਲਾ ਹਰ ਕੇ ਨਾਮ ਬਿਨ ਜੀਓ, ਪਰਮਾਤਮਾ ਨੂੰ ਵਿਸਰਨ ਕਰਕੇ ਹੀ ਸਾਰੇ ਔਗਣ ਆ ਗਏ। ਹਰ ਵਿਸਰਤ ਤੇਰੇ ਗੁਣ ਗਲਿਆ, ਰੱਬ ਭੁੱਲ ਗਿਆ ਅਤੇ ਜਿਹੜਾ ਕੋਈ ਗੁਣ ਹੈਗਾ ਸੀ ਉਹ ਵੀ ਗਲ ਗਿਆ। ਗੁਣ ਨਹੀਂ ਪੱਲੇ ਰਹਿੰਦੇ ਜੇ ਪਰਮਾਤਮਾ ਭੁੱਲ ਜਾਏ ਤਾਂ। ਵਾਹਿਗੁਰੂ ਯਾਦ ਰਹੇ ਅੱਠੇ ਪੈਰ ਅਤੇ ਸਾਰੇ ਸ਼ੁਭ ਗੁਣਾਂ ਦਾ ਉੱਥੇ ਨਿਵਾਸ ਹੋ ਜਾਂਦਾ, ਕਿਉਂਕਿ ਜਿੱਥੇ ਨਾਮ ਦਾ ਨਿਵਾਸ ਹੈ ਮਤਲਬ ਉੱਥੇ ਹਉਮੈ ਨਹੀਂ ਹੈ। ਨਾਮ ਦਾ ਨਿਵਾਸ ਹੀ ਤਾਂ ਹੁੰਦਾ, ਜੇ ਹਉਮੈ ਹੈ ਤੇ ਨਾਮ ਦਾ ਨਿਵਾਸ ਨਹੀਂ ਹੁੰਦਾ, ਫਿਰ ਸਾਰੇ ਔਗਣ ਉੱਥੇ ਹੋਣਗੇ। ਔਗਣ ਫਿਰ ਲਾਗੂ ਭਏ ਕੂਰ ਵਜਾਵੇ ਤੂਰ, ਜਿਹੜਾ ਝੂਠ ਹੈ ਆਵਾਜ਼ਾਂ ਵਜਾ ਰਿਹਾ ਹਿਰਦੇ ਅੰਦਰ, ਔਗਣ ਲਾਗੂ ਹੋਏ ਹੋਏ ਨੇ। ਇਸ ਪ੍ਰਕਾਰ ਮੈਲੀ ਅਵਗਣ ਚਿੱਤ, ਚਿੱਤ ਵਿੱਚ ਔਗਣ ਹੋਣ ਕਰਕੇ ਇਹ ਮੈਲੀ ਹੈ। ਮੈਲਾ ਹਰ ਕੇ ਨਾਮ ਬਿਨ ਜੀਓ, ਹਰੀ ਨਾਮ ਤੋਂ ਬਗੈਰ ਔਗਣਾਂ ਨਾਲ ਭਰੀ ਹੋਈ। ਬਿਨ ਗੁਰ ਗੁਣ ਨਾ ਸਮਾਵਨੀ, ਬਲ ਰਾਮ ਜੀਓ। ਹੇ ਰਾਮ ਪਿਆਰੇ ਵਾਹਿਗੁਰੂ ਜੀ, ਤੇ ਇੱਥੋਂ ਸਦਕੇ ਜਾਈਏ। ਇਹ ਜੀਵ ਉਸਤਰੀ ਗੁਰੂ ਦੀ ਸ਼ਰਨ ਪੈਣ ਤੋਂ ਬਗੈਰ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨ ਤੋਂ ਬਗੈਰ, ਇਹਦੇ ਹਿਰਦੇ 'ਚ ਗੁਣ ਨਹੀਂ ਸਮਾਉਂਦੇ ਹਨ। ਇੱਥੇ ਔਗੁਣਾਂ ਦਾ ਵਾਸਾ ਹੋਇਆ ਹੋਇਆ ਹੈ। ਅਗਲੀ ਦਰਗਾਹ 'ਚ ਵਾਹਿਗੁਰੂ ਦੇ ਦਰ 'ਤੇ ਇਹ ਇੱਜ਼ਤ ਮਾਣ ਕਿਵੇਂ ਪ੍ਰਾਪਤ ਕਰੇਗੀ? ਇੱਕ ਬਚਨ ਯਾਦ ਆਇਆ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੂੰ ਪਟਿਆਲੇ ਵਾਲਾ ਰਾਜਾ ਭੁਪਿੰਦਰ ਸਿੰਘ ਕਹਿਣ ਲੱਗਾ ਵੀ ਮਹਾਂਪੁਰਸ਼ੋ, ਇੱਕ ਕਹਾਵਤ ਹੈ, ਆਇਆ ਅੰਤ ਤੇ ਆ ਗਧਾ ਤੇ ਆ ਸੰਤ, ਫਿਰ ਇੰਨੀ ਬੰਦਗੀ ਤਿਖਿਆ ਸਾਧਣੀ, ਅੰਮ੍ਰਿਤ ਵੇਲੇ ਦੀ ਰਾਤ ਤੋਂ ਬਾਅਦ ਉੱਠ ਕੇ ਭਜਨ ਕਰਨਾ, ਇੰਨਾ ਕੁਛ ਤੁਸੀਂ ਕਰ ਰਹੇ ਹੋ, ਮਰਨਾ ਤਾਂ ਸਭ ਨੇ ਹੈਗਾ। ਹੁਣ ਦੁਨੀਆਂਦਾਰਾਂ ਨੂੰ ਸਿਰਫ ਮਰਨਾ ਹੈ, ਸਰੀਰ ਦਾ ਦਿਖਾਈ ਦਿੰਦਾ ਵੀ ਇਹ ਮਰਿਆ ਤੇ ਖਤਮ ਹੋ ਗਏ, ਇੰਨਾ ਹੀ ਦਿਸਦਾ ਵੀ ਅਸੀਂ ਜਨਮ ਲਿਆ ਤੇ ਫਿਰ ਅਸੀਂ ਮਰ ਜਾਣਾ, ਸਰੀਰ ਦੇ ਮਰਨ ਨਾਲ ਅਸੀਂ ਮਰ ਜਾਣਾ। ਤਾਂ ਮਹਾਂਪੁਰਸ਼ ਕਹਿਣ ਲੱਗੇ, ਰਾਜਾ ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰੇ, ਤਾਂ ਬਾਅਦ ਚ ਪਤਾ ਲੱਗੇਗਾ। ਸੋ ਇਹ ਅਗਿਆਨ ਕਰਕੇ ਸਿਰਫ ਇਹੋ ਕੁਛ ਦਿਸ ਰਿਹਾ ਜੋ ਦਿਖਾਈ ਦੇ ਰਿਹਾ ਸੀ। ਬੜੀਆਂ ਘਟਨਾਵਾਂ ਐਸੀਆਂ ਹੁਣ ਤਾਂ ਪ੍ਰਗਟ ਹੋ ਚੁੱਕੀਆਂ, ਸਬੂਤ ਮਿਲ ਚੁੱਕੇ, ਦੇ ਬਾਵਜੂਦ ਵੀ ਮੈਂ ਇੱਕ ਤੁਹਾਨੂੰ ਦੱਸਣ ਲੱਗਾ। ਸੇਖਾ ਪਿੰਡ ਹੈ ਬਠਿੰਡੇ ਜ਼ਿਲ੍ਹੇ 'ਚ, ਸੇਖਾ ਪਿੰਡ, ਉੱਥੋਂ ਦਾ ਇੱਕ ਸਿੰਘ ਸੀ ਨਿਊਯਾਰਕ, ਭਾਈ ਦਲੀਪ ਸਿੰਘ, ਬੜੇ ਪਿਆਰ ਵਾਲੇ ਗੁਰਮੁਖ ਸੀ। ਉਸ ਪਿੰਡ ਦੀ ਘਟਨਾ ਭਈ, ਉਸ ਪਿੰਡ ਦਾ ਇੱਕ ਨੌਜਵਾਨ ਮੁੰਡਾ 26 ਸਾਲ ਦੀ ਉਮਰ ਸੀ ਅਤੇ ਲੜਾਈ ਹੋਈ ਅਤੇ ਚਾਚੇ ਹੱਥੋਂ ਗੋਲੀ ਵੱਜ ਕੇ ਅਤੇ ਉਹ ਚੜ੍ਹਾਈ ਕਰ ਗਿਆ। ਫਿਰ ਉਹਦਾ 15-20 ਕਿਲੋਮੀਟਰ ਦੀ ਵਿੱਥ 'ਤੇ ਮਜ਼ਦੂਰਾਂ ਦੇ ਘਰ ਜਨਮ ਹੋਇਆ, ਬੜੀ ਗਰੀਬੀ ਜਿੱਥੇ ਉਹਦਾ ਦੁਬਾਰਾ ਜਨਮ। ਪਹਿਲਾਂ ਜ਼ਮੀਨ ਦਾ ਮਾਲਕ ਸੀ, 4 ਕੁੱਤੇ ਰੱਖੇ ਹੋਏ ਸੀ, ਟਾਟਾ ਸੂਮੋ ਗੱਡੀ ਸੀ, ਜ਼ਮੀਂਦਾਰਾਂ ਦਾ ਮੁੰਡਾ ਸੀ। ਅਤੇ ਦੁਬਾਰਾ ਜਿਹੜਾ ਜਨਮ ਹੋਇਆ ਮਜ਼ਦੂਰਾਂ ਦੇ ਘਰ ਹੋਇਆ, ਉੱਥੇ ਉਹਦਾ ਪਿਓ ਮਜ਼ਦੂਰੀ ਕਰਨ ਵਾਲਾ ਅਤੇ ਕੱਚੇ ਕੋਠਿਆਂ 'ਚ ਰਹਿਣ ਵਾਲੇ, ਗਰੀਬੀ ਬੜੀ। ਅਤੇ ਉਹ ਬੱਚਾ ਜਦੋਂ 3.5 ਸਾਲ ਦਾ ਹੋਇਆ ਅਤੇ ਉਹ ਪਹਿਲਾਂ ਵੀ 2.5 ਸਾਲ ਦਾ ਬੋਲਣ ਲੱਗ ਪਿਆ ਸੀ, ਉਹ 3.5 ਸਾਲ ਦਾ ਆਇਆ, ਫਿਰ ਉਹਨੇ ਆਪਣਾ ਪਿੰਡ ਵੀ ਪਿਛਲਾ ਦੱਸਿਆ, ਸਾਰੀ ਗੱਲਬਾਤ ਦੱਸਣ ਲੱਗਾ ਵੀ ਮੇਰਾ ਪਿੰਡ ਸ਼ੇਖਾ। ਤਾਂ ਉਹਦੇ ਪਿਤਾ ਨੇ ਕਿਹਾ ਇਸ ਪਿੰਡ ਦਾ ਨਾਂ ਤਾਂ ਆਹ ਹੈ, ਉਹ ਹੁਣ ਉਹ ਮੈਨੂੰ ਨਾਮ ਭੁੱਲ ਗਿਆ ਆਪਣਾ, ਤਾਂ ਤੁਸੀਂ ਯੂਟਿਊਬ ਤੋਂ ਵੇਖ ਸਕਦੇ ਹੋ, ਉਸ ਪਿੰਡੋਂ ਜਾ ਕੇ ਪਤਾ ਕਰ ਸਕਦੇ ਹੋ। ਤਾਂ ਉਹਦੇ ਪਿਤਾ ਨੇ ਕਿਹਾ ਇਸ ਪਿੰਡ ਦਾ ਨਾਮ ਇਹ ਆ। ਕਹਿਣ ਲੱਗਾ ਤੁਹਾਡੇ ਪਿੰਡ ਦੇ ਵੀ ਦੋ ਬੰਦੇ ਮੈਨੂੰ ਜਾਣਦੇ, ਸੱਦ ਕੇ ਲਿਆਓ। ਜਦੋਂ ਲਿਆਂਦਾ ਤੇ ਇਕੱਲੀ ਇਕੱਲੀ ਗੱਲ ਦੱਸੀ, ਕਿੱਥੇ ਅਸੀਂ ਰੈਸਟੋਰੈਂਟ ਤੇ ਹੋਟਲ ਤੇ ਖਾਣਾ ਖਾਧਾ, ਕਿੱਥੇ ਮਿਲਦੇ ਰਹੇ, ਕੀ ਗੱਲਬਾਤ ਹੋਈ, ਕਿਵੇਂ ਕਿਵੇਂ ਮੈਨੂੰ ਗੋਲੀ ਵੱਜੀ ਸੀ। ਉਹ ਬੰਦੇ ਕਹਿਣ ਲੱਗੇ ਵੀ ਜੋ ਕੁਝ ਕਹਿ ਰਿਹਾ 100% ਸੱਚ ਆ, ਪਰ ਅਸੀਂ ਹੁਣ ਦਰਿਆਫਤ ਕਰਨੀ ਚਾਹੁੰਦੇ, ਚੰਗੀ ਤਰ੍ਹਾਂ ਨਿਰਣਾ ਕਰਨਾ ਚਾਹੁੰਦੇ, ਬੜੀ ਹੈਰਾਨੀ ਵਾਲੀ ਗੱਲ। ਤਾਂ ਉਹਨਾਂ ਬੰਦਿਆਂ ਨੇ, ਜ਼ਿਮੀਂਦਾਰ ਸੀ ਦੋਵੇਂ, ਉਹਨਾਂ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਗੱਡੀ ਕੀਤੀ ਕਿਰਾਏ, ਉਹਨੂੰ ਬਿਠਾ ਕੇ ਉਹਦੇ ਪਿਤਾ ਨੂੰ ਨਾਲ ਤੇ ਉਸ ਸ਼ੇਖੇ ਪਿੰਡ ਗਏ। ਪਿੰਡ ਦੇ 12 ਵਜੇ ਗਏ ਸੀ ਤੇ ਕਹਿਣ ਲੱਗਾ ਰੋਕੋ ਗੱਡੀ, ਉਹ ਮੇਰੇ ਨਾਨਾ ਜੀ ਬੈਠੇ। ਜਦੋਂ ਉਸ ਨੂੰ ਬੁਲਾਇਆ ਤਾਂ ਫਿਰ ਉਹਨੂੰ ਗੱਡੀ 'ਚ ਬਿਠਾ ਕੇ ਹੋਰ ਗੱਲਾਂ ਪੁੱਛੀਆਂ ਵੀ ਤੇਰੇ ਘਰ ਦਾ ਦਰਵਾਜ਼ਾ ਕਿਸ ਪਾਸੇ ਨੂੰ, ਕੋਈ ਨਿਸ਼ਾਨੀ ਦੱਸਿਆ। ਚੜ੍ਹਦੇ ਵਾਲੇ ਪਾਸੇ ਦਰਵਾਜ਼ਾ, ਘਰ ਦੇ ਅੱਗੇ ਵੇਲ ਹੈ, ਪੀਲੇ ਰੰਗ ਦੇ ਫੁੱਲ ਲੱਗਦੇ ਨੇ, ਸਾਰਾ ਕੁਝ ਦੱਸਿਆ। ਫਿਰ ਵੀ ਉਹਨਾਂ ਗੱਡੀ 'ਚ ਬਿਠਾਈ ਰੱਖਿਆ, ਦਰਵਾਜ਼ੇ ਅੱਗੇ ਪਹੁੰਚ ਗਏ, ਉਹਨਾਂ ਦੇ ਘਰ ਪਹੁੰਚ ਕੇ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਚੰਗੀ ਤਰ੍ਹਾਂ ਨਿਰਣਾ ਕਰਨ ਲਈ ਉਹਦੀ ਮਾਂ ਦੇ ਕੋਲ 15-20 ਬੀਬੀਆਂ ਖਿਲਾਰੀਆਂ, ਉਹਦੇ ਪਿਤਾ ਦੇ ਕੋਲ ਵੀ 15-20 ਬੰਦੇ ਇਕੱਠੇ ਕਰ ਖਿਲਾਰੇ ਤੇ ਉਸਨੂੰ ਗੱਡੀ 'ਚੋਂ ਉਤਾਰਿਆ। ਭੱਜ ਕੇ ਸਭ ਤੋਂ ਪਹਿਲਾਂ ਆਪਣੀ ਮਾਂ ਕੋਲ ਗਿਆ, ਪਿਛਲੇ ਜਨਮ ਦੀ ਮਾਂ ਕੋਲ, ਤੇ ਫਿਰ ਪਿਤਾ ਨੂੰ ਜਾ ਚੰਬੜਿਆ ਲੱਤਾਂ, ਤੇ ਫਿਰ ਉਹ ਕਹਿਣ ਲੱਗਾ ਵੀ ਮੇਰਾ ਬਟੂਆ ਫਲਾਣੀ ਅਲਮਾਰੀ 'ਚ ਪਿਆ, ਉਹਦੇ 'ਚ 500-500 ਦੇ 2 ਨੋਟ ਨੇ ਤੇ 4 ਪਾਸਪੋਰਟ ਸਾਈਜ਼ ਫੋਟੋ ਖਿਚਾਈਆਂ ਸੀ ਮੈਂ ਪਾਸਪੋਰਟ ਬਣਾਉਣ ਲਈ। ਤੇ ਉਹਦੀ ਮਾਂ ਫਿਰ ਰੋਣ ਲੱਗ ਪਈ ਵੀ ਅੱਜ ਹੀ ਬਟੂਆ ਲੱਭਾ, 500 ਰੁਪਈਆ ਮੈਂ ਉਹ 'ਚੋਂ ਖਰਚ ਲਿਆ, ਤੇ ਬਹੁਤ ਰੋਈ ਮਾਂ ਉਹਦੀ। ਫਿਰ ਮੁੱਕਦੀ ਗੱਲ ਇਹ ਵੀ ਹੁਣ ਪਿਛਲੇ ਜਨਮ ਵਾਲਾ ਪਰਿਵਾਰ ਉਹਦੀ ਮਦਦ ਕਰਦਾ, ਇੱਕ ਉਹਨੂੰ ਗੱਡੀ ਵੀ ਖਰੀਦ ਕੇ ਦਿੱਤੀ ਹੈ ਤੇ ਮਾਇਆ ਵੱਲੋਂ। ਪਰ ਕਹਿਣ ਤੋਂ ਮੁਰਾਦ ਆ ਵੀ ਕੋਈ ਚੀਜ਼ ਹੈਗੀ ਹੈ ਨਾ ਸਾਡੇ ਅੰਦਰ ਜਿਹੜੀ ਮਰਦੀ ਨਹੀਂ ਹੈ। ਹਜ਼ੂਰ ਨੇ ਜੋ ਕਿਹਾ, ਮਰਨ ਹਾਰ ਇਹ ਜੀਅਰਾ ਨਾ ਹੈ, ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟਾ ਨਾ ਮੰਸ। ਇਹ ਕੋਈ ਬੋਲ ਐਵੇਂ ਥੋੜ੍ਹੇ ਹਨ ਜਿਹੜਾ ਕਿਹਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਜਿਹੜੀ ਆਤਮਾ ਹੈ ਉਸਦਾ ਮਰਨ ਨਹੀਂ ਹੁੰਦਾ, ਕਿਉਂਕਿ ਉਹਦਾ ਜਨਮ ਨਹੀਂ ਹੋਇਆ। ਇਹ ਸਰੀਰਾਂ ਦੀ ਪੈਦਾਇਸ਼ ਹੁੰਦੀ ਹੈ, ਸਰੀਰ ਮੁੱਕ ਜਾਂਦੇ ਹਨ, ਨਵਾਂ ਸਰੀਰ ਫਿਰ ਉਹ ਧਾਰ ਲੈਂਦੀ ਹੈ। ਇਸ ਪ੍ਰਕਾਰ ਦੀ ਇਹ ਖੇਡ ਹੈ। ਇਸ ਵਾਸਤੇ ਮਰ ਜਾਣ ਨਾਲ ਗੱਲ ਮੁੱਕ ਨਹੀਂ ਜਾਂਦੀ ਹੈ, ਇਹ ਤਾਂ ਬਹੁਤ ਥੋੜ੍ਹੀ ਜਿਹੀ ਗੱਲ ਹੈ। ਜੀਵਨ ਜਿਹੜਾ ਇੱਕ ਜੀਵਨ ਜਨਮ, ਇਹ ਤਾਂ ਖਤਮ ਹੋ ਗਿਆ ਸਰੀਰ, ਪਰ ਆਤਮਾ ਤਾਂ ਬਹੁਤ ਚਿਰਦੀ ਹੈ। ਬਾਬਾ ਵਰਿਆਮ ਸਿੰਘ ਰਤਵਾੜੇ ਵਾਲੇ ਜਦੋਂ ਸੰਤ ਈਸ਼ਰ ਸਿੰਘ ਰਾੜੇ ਵਾਲਿਆਂ ਕੋਲ ਆਏ, ਉਦੋਂ 15 ਸਾਲ ਉਮਰ ਸੀ। ਜਦੋਂ ਸਾਹਮਣੇ ਆ ਕੇ ਖਲੋਤੇ, ਉਹਨਾਂ ਕਿਹਾ ਤੂੰ ਕੌਣ ਆ ਬਈ, ਚੁੱਪ ਰਹਿ, ਫਿਰ ਦੂਜੀ ਵਾਰੀ ਤੂੰ ਕੌਣ ਆ। ਤਾਂ ਫਿਰ ਤੀਜੀ ਵਾਰੀ ਕਿਹਾ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਪਤਾ ਨਹੀਂ ਕੀ ਦੱਸਾਂ ਜੀ। ਤਾਂ ਸਾਰੀ ਸੰਗਤ ਵਾਲੇ ਬੈਠੀ ਸੀ, ਕਹਿੰਦੇ ਜੀ ਕਾਕਾ ਤੇਰਾ ਨਾਮ ਪੁੱਛਦੇ ਆ। ਤੇ ਸੰਤ ਈਸ਼ਰ ਸਿੰਘ ਕਹਿਣ ਲੱਗੇ ਤੁਸੀਂ ਚੁੱਪ ਰਹੋ, ਜਿਹਨੂੰ ਅਸੀਂ ਪੁੱਛ ਰਹੇ ਹਾਂ ਉਹ ਆਪੇ ਦੱਸੇ। ਕਹਿੰਦੇ ਦੱਸ ਪਏ ਕੌਣ? ਕਹਿੰਦੇ ਜੀ ਹੁਣ ਮਾਪਿਆਂ ਨੇ ਵਰਿਆਮ ਸਿੰਘ ਨਾਂ ਰੱਖਿਆ, ਇਹਦੋਂ ਪਹਿਲਾਂ ਹਰਨਾਮ ਸਿੰਘ ਸੀ, ਉਦੋਂ ਪਹਿਲਾਂ ਕੁਛ ਹੋਰ ਸੀ, ਉਦੋਂ ਪਹਿਲਾਂ ਹੋਰ ਸੀ। ਥੋੜ੍ਹਾ ਸਿਰ ਚੁੱਪ ਚੁੱਪ ਰਹਿ ਕੇ ਸੰਤ ਈਸ਼ਰ ਸਿੰਘ ਕਹਿਣ ਲੱਗੇ ਹੋਰ ਪਿੱਛੇ ਚੱਲ, ਪਰਮਤਾ ਤੇ ਚੱਲ ਕਿੱਥੋਂ? ਕਹਿਣ ਲੱਗੇ ਜੀ ਉਹ ਤਾਂ ਫਿਰ ਇਹ ਆ ਕਿ ਬਹੁਤ ਵੱਡੇ ਮਹਾਂਪ੍ਰਕਾਸ਼ ਵਿੱਚੋਂ ਇੱਕ ਪ੍ਰਕਾਸ਼ ਦੀ ਕਿਰਨ ਵੱਖ ਹੋਈ ਸੀ ਤੇ ਉਹ ਸਰੀਰ ਧਾਰਦੀ ਆ ਰਹੀ ਹੈ ਕਦੇ ਕਿਤੇ ਕਦੇ ਕਿਤੇ। ਕਹਿੰਦੇ ਹਾਂ ਹੁਣ ਠੀਕ ਆ, ਜੋ ਅਸੀਂ ਪੁੱਛਿਆ ਹੁਣ ਤੂੰ ਦੱਸਿਆ। ਤਾਂ ਕਹਿੰਦੇ ਹੁਣ ਇੱਕ ਛਾਲ ਹੋਰ ਮਾਰੋ ਤੇ ਫਿਰ ਛੁਟਕਾਰਾ ਹੋ ਜਾਏਗਾ। ਇਸ ਪ੍ਰਕਾਰ ਇਹ ਇਸ ਤਰ੍ਹਾਂ ਦਾ ਸਿਲਸਿਲਾ ਚੱਲਿਆ ਆ ਰਿਹਾ। ਭਗਤੀ ਭਾਵਨਾ ਵਾਲੇ ਨੂੰ ਦੁਬਾਰਾ ਮਨੁੱਖਾ ਜਨਮ ਮਿਲਦਾ, ਜਾਂ ਦਾਨ ਪੁੰਨ ਆਦਿਕ ਚੰਗੇ ਕਰਮ ਕੀਤੇ ਹੋਣ ਤਾਂ ਦੁਬਾਰਾ ਮਨੁੱਖਾ ਜਨਮ ਮਿਲਦਾ। ਇੱਕ ਵਾਰੀ ਸਭ ਨੂੰ ਮਿਲ ਜਾਂਦਾ ਤਾਂ ਹਜ਼ੂਰ ਨੇ ਕਿਹਾ 84 ਲੱਖ ਜੋਨ ਸਬਾਈ, ਮਾਣਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏ। ਇਸ ਪੌੜੀ ਤੋਂ ਜਿਹੜਾ ਖੁੰਝ ਗਿਆ ਆਉਂਦਾ ਜਾਂਦਾ ਦੁੱਖ ਪਾਉਂਦਾ ਰਹੇਗਾ। ਇਸ ਵਾਸਤੇ ਇਹ ਸਰੀਰ ਦਾ ਮਰ ਜਾਣਾ ਅੰਤ ਨਹੀਂ ਹੈ, ਤਾਂ ਅਗਲਾ ਜਹਾਨ ਵੀ ਹੈਗਾ, ਅਗਲਾ ਜਹਾਨ ਵੀ ਹੈਗਾ। ਹਲਦਵਾਨੀ ਦੇ ਬਿਸ਼ਨ ਸਿੰਘ ਨਾਂ ਦੇ ਗੁਰਮੁਖ ਚੜ੍ਹਾਈ ਕਰਕੇ ਅਗਲੇ ਦਿਨ ਜਿਉਂਦੇ ਹੋਏ ਸੀ ਤੇ ਮਸਕੀਨ ਜੀ ਮਿਲੇ ਉਹਨਾਂ ਨੂੰ ਨਾ। ਫਿਰ ਉਦੋਂ ਬਾਅਦ ਸੁਭਾਅ ਇਹ ਬਣਾ ਲਿਆ ਵੀ 8-9 ਘੰਟੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ ਤੇ ਸਿਮਰਨ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ। ਕਹਿੰਦੇ ਮਸਕੀਨ ਜੀ ਹੁਣ ਤਾਂ ਸਾਰਾ ਕੁਝ ਵੇਖ ਆਏ, ਤਾਂ ਇਸ ਵਾਸਤੇ ਹੁਣ ਜਿੰਨਾ ਚਿਰ ਜ਼ਿੰਦਗੀ ਹੈ ਇਉਂ ਗੁਰੂ ਮਹਾਰਾਜ ਦੇ ਦਰ 'ਤੇ ਸੇਵਾ ਕਮਾਉਣੀ। ਇਸ ਪ੍ਰਕਾਰ ਦੀਆਂ ਹੋਰ ਬੜੀਆਂ ਮਿਸਾਲਾਂ ਹਨ। ਇਹ ਜੀਵ ਇਸਤਰੀ ਔਗਣਾ ਕਰਕੇ, ਚਿੱਤ ਵਿੱਚ ਔਗਣ ਵਸੇ ਹੋਣ ਕਰਕੇ ਮੈਲੀ ਹੈ। ਮੈਲਾ ਹਰ ਕੇ ਨਾਮ ਬਿਨ ਜੀਉ, ਗੁਰਾਂ ਦੀ ਸ਼ਰਨ ਉਪਦੇਸ਼ ਤੋਂ ਬਗੈਰ ਇਸ ਵਿੱਚ ਗੁਣ ਨਹੀਂ ਸਮਾਉਂਦੇ ਹਨ। ਔਗਣਾ ਨਾਲ ਪੱਲੇ ਔਗਣ ਰਹਿਣਗੇ ਤੇ ਅਗਲੇ ਜਹਾਨ ਮੁੱਖ ਉਜਲਾ ਨਹੀਂ ਹੋਏਗਾ। ਤਾਂ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਗੁਰਾਂ ਗੁਣਾਂ ਦੀ ਸ਼ੁਭ ਗੁਣਾਂ ਦੀ ਸਾਰ ਕਦਰ, ਸਾਰ ਨਾਮ ਕਦਰ ਖਬਰ ਮਹਿਮਾ, ਇਹਨੇ ਕਦਰ ਨਹੀਂ ਜਾਣੀ ਸ਼ੁਭ ਗੁਣਾਂ ਦੀ ਤੇ ਭਰਮ ਵਿੱਚ, ਭਰਮ ਦਾ ਕੀ ਅਰਥ ਹੈ ਭੁਲੇਖਾ। ਜਿਵੇਂ ਕੋਈ ਬੰਦਾ ਆਪਣੇ ਘਰੋਂ ਗਿਆ ਬਾਹਰ, ਸ਼ਾਮਾਂ ਤਰਕਾਲਾਂ ਵੇਲੇ ਘਰ ਨੂੰ ਪਰਤਿਆ, ਹਨੇਰਾ ਹੈ ਪਰ ਗਾੜਾ ਹਨੇਰਾ ਨਹੀਂ, ਗਾੜੇ ਹਨੇਰੇ ਤੇ ਦਿਸਦਾ ਕੁਛ ਨਹੀਂ, ਇੰਨਾ ਕੁ ਹਨੇਰਾ ਤੇ ਦਰਵਾਜ਼ੇ ਅੱਗੇ ਇੱਕ ਰੱਸੀ ਪਈ ਹੈ ਵਿੰਗੀ ਟੇਢੀ ਜੀ, ਤੇ ਉਹ ਰੱਸੀ ਸੱਪ ਬਣ ਕੇ ਪ੍ਰਤੀਤ ਹੋ ਰਹੀ ਹੈ। ਤੇ ਇਸ ਤਰ੍ਹਾਂ ਜਿਹੜਾ ਅਗਿਆਨ ਹੈ ਉਹ ਹਨੇਰਾ ਹੈ, ਰੱਸੀ ਚ ਸੱਪ ਦੀ ਪ੍ਰਤੀਤੀ ਇਹ ਭਰਮ ਹੈ, ਅਗਿਆਨ ਹਨੇਰਾ ਤੇ ਹਨੇਰੇ ਕਰਕੇ ਇਹ ਜਗਤ ਜੋ ਸੁਪਨਾ ਹੈ ਨਾਸਵੰਤ ਹੈ ਮਿਥਿਆ ਹੈ, ਸੱਚਾ ਪ੍ਰਤੀਤ ਹੋ ਰਿਹਾ, ਬਣਾਇਆ ਸੱਚੇ ਵਾਹਿਗੁਰੂ ਨੇ ਆ, ਇਸ ਕਰਕੇ ਸੱਚਾ ਪ੍ਰਤੀਤ ਹੋ ਰਿਹਾ ਪਰ ਹੈ ਖਿਨ ਭੰਗਰ। ਇਹਨੂੰ ਮਿਥਿਆ ਤਾਂ ਕਿਹਾ ਜਾਂਦਾ, ਪਹਿਲਾਂ ਵੀ ਨਹੀਂ ਸੀ, ਆਉਣ ਵਾਲੇ ਸਮੇਂ ਚ ਵੀ ਨਹੀਂ ਰਹੇਗਾ, ਹੁਣ ਵਰਤਮਾਨ ਸਮੇਂ ਚ ਖਿਨ ਭੰਗਰ, ਝੱਟ ਖਤਮ ਹੋਣ ਵਾਲੀ ਚੀਜ਼, ਪਰ ਸੱਚਾ ਪ੍ਰਤੀਤ ਹੋ ਰਿਹਾ ਇਸ ਕਰਕੇ ਇਸ ਨੂੰ ਮਿਥਿਆ ਕਿਹਾ। ਸੋ ਹਜ਼ੂਰ ਕਹਿੰਦੇ ਨੇ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਭਰਮ ਵਿੱਚ ਪੈ ਕੇ ਇਹ ਜੀਵ ਆਤਮਾ ਇਹ ਮਨ ਭੁੱਲਾ ਹੋਇਆ, ਜੋਬਨ ਬਾਦ ਗਵਾਇਆ, ਜਵਾਨੀ ਵਿੱਚ ਬਲ ਹੁੰਦਾ ਤੇ ਵਿਦਵਾਨਾਂ ਲਿਖਿਆ ਭੈ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ, ਤਰਨ ਜਵਾਨੀ ਕਹਿੰਦੇ, ਭੈ ਸਾਗਰ ਸੰਸਾਰ ਨੂੰ ਤਰਨ ਵਾਸਤੇ ਜਵਾਨੀ ਦੀ ਉਮਰ ਹੀ ਸਭ ਤੋਂ ਵਧੀਆ ਹੈ, ਜਰਾ ਉਪਾਓ ਨਾ ਹੋ ਸਕੇ ਜਰਾ ਅਵਸਥਾ ਵਾਹੇ, ਬੁਢਾਪੇ ਦੀ ਅਵਸਥਾ ਵਿੱਚ ਜਰਾ ਜਿੰਨਾ ਉਪਾ ਯਤਨ ਨਹੀਂ ਹੋ ਸਕਦਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਚੌਂਕੜਾ ਲਾ ਕੇ ਭਜਨ ਕਰਨਾ, ਕੋਈ ਸੇਵਾ ਕਰਨੀ, ਚੰਗੇ ਨੇਕ ਕਰਮ ਪਰ ਉਪਕਾਰ ਕਰਨਾ, ਜਦੋਂ ਬਿਰਧ ਅਵਸਥਾ ਆ ਜਾਂਦੀ ਹੈ ਤੇ ਭੀਖਣ ਜੀ ਕਹਿੰਦੇ, ਨੈਨੋ ਨੀਰ ਵਹਿ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੂਧਾ ਸ਼ਬਦ ਕੰਠ ਨਹੀਂ, ਰੂਧਾ ਕੰਠ ਸ਼ਬਦ ਨਹੀਂ ਉਚਰਿਆ, ਆਪ ਕਿਆ ਕਰੇ ਪੁਰਾਣੀ, ਉਦੋਂ ਸਵਾਸਾਂ ਦਿਆ ਪੁਤਲਿਆ ਕੀ ਕਰੇਗਾ, ਗਲਾ ਬਲਗਮ ਵਾਲਾ ਹੋਏਗਾ, ਬੋਲਣਾ ਕੁਝ ਹੋਰ ਚਾਹੇਗਾ। ਜਿਵੇਂ ਹਜ਼ੂਰ ਦੀ ਬਾਣੀ ਚ ਬਚਨਾ, ਲੋਚਨ ਸਰਮੈ ਬੁੱਧ ਬਲ ਲਾਠੀ ਤਾਂ ਕਾਮ ਪਵਸ ਮਦਾਨ, ਔਰ ਇਸ ਪ੍ਰਕਾਰ ਸਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਬੰਦਾ ਇੰਝ ਹੁੰਦਾ ਸਤਵੇਂ ਪਤਾਲ ਚੋਂ ਆਵਾਜ਼ ਆ ਰਹੀ ਹੈ, ਬੜਾ ਸਹਿਜੇ ਬੋਲਿਆ ਜਾਂਦਾ ਬਿਰਧ ਅਵਸਥਾ ਚ। ਇਸ ਵਾਸਤੇ ਜੋਬਨ ਬਾਦ ਗਵਾਇਆ, ਜਵਾਨੀ ਦੀ ਉਮਰ ਸਭ ਤੋਂ ਚੰਗੀ ਸੀ ਭਗਤੀ ਸਿਮਰਨ ਵਾਲੇ ਕਾਰਜਾਂ ਲਈ, ਪਰ ਇਹ ਵਿਅਰਥ ਗਵਾਲੀ, ਵਿਸ਼ਿਆਂ ਵਿਕਾਰਾਂ ਚ ਗਲਤਾਨ ਹੋ ਕੇ ਮਨੁੱਖ ਨੇ ਆਪਣਾ ਜੀਵਨ ਵਿਅਰਥ ਗਵਾਇਆ। ਤਾਂ ਹਜ਼ੂਰ ਕਹਿੰਦੇ, ਚੇਤਾ ਕਰਾਈਏ ਧਨ ਜੋਬਨ ਅਰ ਫੁੱਲੜਾ ਨਾਠੀ ਵਾਲੇ ਦਿਨ ਚਾਰ, ਜਿਵੇਂ ਫੁੱਲ ਚਾਰ ਦਿਨਾਂ ਦੀ ਜਵਾਨੀ ਲੈ ਕੇ ਆਉਂਦਾ, ਇਸੇ ਤਰ੍ਹਾਂ ਧਨ ਤੇ ਜੋਬਨ, ਜਿਹਦੇ ਮਦ ਵਿੱਚ ਜੋਬਨ ਧਨ ਪ੍ਰਭਤਾ ਕਹਿ ਮਦ ਮੈਂ ਐਨਸ ਰਹਿ ਦੀਵਾਨਾ, ਪਾਗਲ ਹੋਇਆ ਫਿਰਦਾ ਜੋਬਨ ਤੇ ਧਨ ਪ੍ਰਭਤਾ ਦੇ ਮਦ ਹੰਕਾਰ ਵਿੱਚ। ਇਸ ਪ੍ਰਕਾਰ ਕਹਿੰਦੇ ਜੀਵ ਇਸਤਰੀ ਨੇ ਜੋਬਨ ਬਾਦ ਗਵਾਇਆ, ਜਵਾਨੀ ਦੀ ਉਮਰ ਬਾਦ ਵਿਅਰਥ ਗਵਾਲੀ, ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਵਾਰ ਮੈਨੇ ਲਾੜਾ ਪਤੀ ਪਰਮਾਤਮਾ, ਘਰ ਉਹਦੇ ਸਰੂਪ ਰੂਪੀ ਮਹੱਲ ਦਾ ਗਿਆਨ, ਦਰ ਦਰਵਾਜ਼ਾ ਗਿਆਨ, ਦਰਸ਼ਨ ਪਰਮਾਤਮਾ ਦਾ, ਇਸ ਪ੍ਰਕਾਰ ਇਹਨਾਂ ਚੀਜ਼ਾਂ ਦੀ ਖਬਰ ਨਹੀਂ ਜਾਣੀ, ਕਦਰ ਨਹੀਂ ਜਾਣੀ, ਮਹਿਮਾ ਨਹੀਂ ਜਾਣੀ, ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਤਿਰਕਾ ਸਹਿਜ ਨਾ ਪਾਇਆ, ਤਿਰ ਪਤੀ ਪਰਮਾਤਮਾ ਦਾ ਸੁਭਾਉ ਇਹਨੂੰ ਚੰਗਾ ਨਹੀਂ ਲੱਗਾ, ਕਿਉਂਕਿ ਉਹ ਸ਼ੁਭ ਗੁਣਾਂ ਵਾਲਾ ਤੇ ਸ਼ੁਭ ਗੁਣਾਂ ਨੂੰ ਪਸੰਦ ਕਰਦਾ। ਇਹ ਉਸ ਪਰਮਾਤਮਾ ਦਾ ਸੁਭਾਅ, ਦੂਜਾ ਸਹਿਜ ਦਾ ਅਰਥ ਹੈ ਗਿਆਨ, ਵਾਹਿਗੁਰੂ ਦਾ ਗਿਆਨ ਇਸ ਨੂੰ ਪਾਇਆ ਹੀ ਨਹੀਂ, ਚੰਗਾ ਹੀ ਨਹੀਂ ਲੱਗਾ। ਸਤਿਗੁਰ ਪੂਛ ਨਾ ਮਾਰਗ ਚੱਲ, ਆਗਿਆ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਮਾਰਗ ਤਾਂ ਇਹੀ ਹੈ ਪਰ ਸਤਿਗੁਰਾਂ ਨੂੰ ਪੁੱਛਿਆ ਹੀ ਨਹੀਂ, ਆਤਮ ਗਿਆਨ ਦੀ ਪ੍ਰਾਪਤੀ ਵਾਲਾ ਮਾਰਗ, ਜਗਿਆਸਾ ਨਹੀਂ ਅੰਦਰ ਆਈ। ਧਾਰਮਿਕ ਸਥਾਨਾਂ ਤੇ ਲੋਕ ਆਉਂਦੇ ਹਨ ਗਿਆਨ ਦੀ ਪ੍ਰਾਪਤੀ ਦੀ ਇੱਛਾ ਹੀ ਨਹੀਂ, ਸਿਰਫ ਮੱਥਾ ਟੇਕਿਆ ਤੇ ਕੁਛ ਮੰਗਿਆ ਤੇ ਮੁੜ ਗਏ। ਸੋ ਇਸ ਪ੍ਰਕਾਰ ਜਿਹੜਾ ਚਿੱਤ ਆ ਸੰਸਾਰ ਚ ਰਹਿੰਦਾ ਦਿਨੇ ਰਾਤ, ਸਾਰੀ ਉਮਰ ਹੀ ਚਲੀ ਜਾਂਦੀ ਹੈ। ਇਹ ਜੀਵ ਇਸਤਰੀ ਸਤਿਗੁਰਾਂ ਨੂੰ ਪੁੱਛ ਕੇ ਪਰਮਾਰਥ ਦੇ ਮਾਰਗ ਤੇ ਨਹੀਂ ਚੱਲੀ, ਸੂਤੀ ਰਹਿਣ ਵਿਹਾਣੀ, ਰਹਿਣ ਦਾ ਅਰਥ ਹੈ ਰਾਤ, ਰਾਤ ਮੈਨੇ ਉਮਰ, ਇਹ ਸੁੱਤਿਆਂ ਪਿਆ ਇਹਨੇ ਆਪਣੀ ਜੀਵਨ ਦੀ ਰਾਤ ਬਤੀਤ ਕੀਤੀ। ਔਰ ਨਾਨਕ ਬਾਲ ਆਤਣ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ, ਹਜ਼ੂਰ ਕਹਿੰਦੇ ਇਹਦੀ ਤਾਂ ਇਹ ਹਾਲਤ ਹੈ ਜਿਵੇਂ ਬਾਲਕ ਅਵਸਥਾ ਚ ਇਰੰਡੀ ਹੋ ਗਈ ਹੋਵੇ, ਭਾਵ ਪਰਮੇਸ਼ਵਰ ਤੋਂ ਜੋ ਬੇਮੁਖ ਹੈ ਉਹ ਰੰਡੀਆਂ ਦੀ ਨਿਆਈ ਹੈ ਅਤੇ ਇਸ ਤਰ੍ਹਾਂ ਜਗਿਆਸਾ ਆਈ ਨਹੀਂ, ਅਜੇ ਜਵਾਨੀ ਨਹੀਂ ਆਈ, ਪਹਿਲਾਂ ਰੰਡੀ ਹੋ ਗਈ। ਨਾਨਕ ਬਾਲ ਔਤਣ ਰਾਂ ਡੇਪਾ ਬਿਨ ਪਿਰ ਧਨ ਕੁਮਲਾਣੀ, ਪਿਰ ਪਤੀ ਪਰਮਾਤਮਾ ਤੋਂ ਬਗੈਰ ਇਹ ਜੀਵ ਇਸਤਰੀ ਹਿਰਦਾ ਕੁਮਲਾਇਆ ਰਹਿੰਦਾ। ਇੱਥੇ ਕੋਈ ਆਨੰਦ ਨਹੀਂ, ਕੋਈ ਖੇੜਾ ਨਹੀਂ, ਭਗਤਾਂ ਨੂੰ ਹੀ ਖੇੜਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਜਿੱਥੇ ਤ੍ਰਿਸ਼ਨਾ ਬੁੱਝੀ ਹੁੰਦੀ ਹੈ ਤਮਾਮ ਸੰਸਾਰ ਦੇ ਪਦਾਰਥਾਂ ਦੀ, ਸੁੱਖਾਂ ਦੀ, ਔਰ ਰਿਧੀਆਂ ਸਿੱਧੀਆਂ ਨਿਧੀਆਂ ਦੀ ਵੀ, ਮੁਕਤੀ ਦੀ ਵੀ ਇੱਛਾ ਹੈ, ਉੱਥੇ ਖੇੜਾ ਹੁੰਦਾ। ਜਿੱਥੇ ਇੱਛਾ ਕੋਈ ਨਹੀਂ, ਵਾਸ਼ਨਾ ਨਹੀਂ ਫੁਰਦੀ, ਇਹ ਵਾਸ਼ਨਾਵਾਂ ਕਰਕੇ ਹਿਰਦਾ ਤਪਦਾ ਰਹਿੰਦਾ। ਸਤਿਗੁਰੂ ਮਹਾਰਾਜ ਨੇ ਤਾਂ ਦੁਨੀਆਂ ਦੀ ਹਾਲਤ ਦੱਸੀ ਹੈ ਕਿ ਇਹ ਦੁਨੀਆਂ ਅੱਗ ਰੂਪ ਹੈ, ਕਿਉਂਕਿ ਇਹਨਾਂ ਦੇ ਅੰਦਰ ਅੱਗ ਹੈ ਜੀਆਂ ਦੇ। ਸੋ ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਖੁਦਾ ਪਰਮਾਤਮਾ ਦਾ ਨਾਮ ਹੀ ਸੀ ਠੰਡਾ, ਉਹ ਅੰਦਰ ਨਹੀਂ ਵਸਿਆ ਤੇ ਠੰਡ ਨਹੀਂ ਪਈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ ਘਾਮ ਤਪਸ਼, ਸੀਤਲ ਥੀਵੈ ਨਾਨਕਾ ਜਪੰਦੜੋ ਹਰਨ। ਵਾਹਿਗੁਰੂ ਦਾ ਨਾਮ ਸਿਮਰਦਿਆਂ ਹੋਇਆ ਹੀ ਜੀਵ ਠੰਡਾ ਹੋ ਸਕਦਾ, ਹਿਰਦਾ ਹਿਰਦਾ ਤਪਸ਼ ਤੋਂ ਰਹਿਤ ਹੋ ਜਾਏਗਾ। ਤ੍ਰਿਸ਼ਨਾ ਨੂੰ ਅੱਗ ਰੂਪ ਕਿਹਾ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਿੱਥੇ ਸੰਤੋਖ ਆ ਗਿਆ ਉੱਥੇ ਸੁੱਖ ਆ ਗਿਆ, ਅਤੇ ਸੰਤੋਖ ਕਿਵੇਂ, ਆਪਣੇ ਤੋਂ ਜਿਹੜੇ ਵੱਧ ਗਰੀਬ ਹਨ ਉਹਨਾਂ ਵੱਲ ਵੇਖ ਕੇ ਆਪਣੇ ਮਨ ਨੂੰ ਸਮਝਾਉਣਾ ਕਿ ਤੈਨੂੰ ਰੱਬ ਨੇ ਬੜਾ ਕੁਝ ਦਿੱਤਾ। ਜਿਵੇਂ ਸ਼ੇਖ ਸ਼ਾਹ ਜੀ ਨੇ ਕਿਹਾ ਸੀ, ਮੇਰੇ ਪੈਰੀਂ ਜੁੱਤੀ ਹੈਨੀ ਸੀ, ਛਾਲੇ ਪੈਂਦੇ ਸੀ, ਕਿਹਾ ਖੁਦਾ ਨੂੰ ਅੱਜ ਬੇਨਤੀ ਕਰ ਰਹੇ ਕਿ ਜੁੱਤੀ ਬਖਸ਼ ਦੇ ਸਾਨੂੰ। ਪਰ ਜਦੋਂ ਵੇਖਿਆ ਤੇ ਮਸੀਤ ਦੀਆਂ ਪੌੜੀਆਂ ਚੜ੍ਹਦਾ ਬੰਦਾ ਉਹਦੇ ਪੈਰ ਹੀ ਹੈਨੀ ਸਨ, ਹੱਥਾਂ ਦੀ ਸਹਾਇਤਾ ਨਾਲ ਚੜ੍ਹ ਰਿਹਾ ਸੀ। ਕਹਿੰਦੇ ਉਸ ਦਿਨ ਤੋਂ ਮਨ ਵਿੱਚ ਧਾਰ ਲਿਆ ਵੀ ਅੱਜ ਤੋਂ ਬਾਅਦ ਖੁਦਾ ਦੇ ਪਾਸੋਂ ਕੁਛ ਨਹੀਂ ਮੰਗਣਾ, ਖੁਦਾ ਪਾਸੋਂ ਖੁਦਾ ਨੂੰ ਮੰਗਣਾ ਹੈ। ਬਾਲਕ ਅਵਸਥਾ ਵਿੱਚ ਕਹਿੰਦੇ ਮਤ ਆ ਗਈ ਵੀ ਸੰਤੋਖ ਆ ਗਿਆ, ਅਤੇ ਜਦੋਂ ਸੰਤੋਖ ਧਾਰ ਲਿਆ ਖੁਦਾ ਕੋਲੋਂ ਮੰਗਿਆ ਕੁਛ ਨਹੀਂ। ਜਦੋਂ ਉਤਰੇ ਹੇਠਾਂ ਤੇ ਮੌਲਵੀ ਮਖਮਲੀ ਜੁੱਤੀ ਲੈ ਕੇ ਖਲੋਤਾ ਸੀ ਵੀ ਕਿਸੇ ਨੇ 100 ਜੋੜਾ ਜੁੱਤੀਆਂ ਦਾ ਇੱਥੇ ਭੇਟਾ ਕੀਤਾ ਸੀ ਵੀ ਲੋੜਵੰਦਾਂ ਨੂੰ ਦੇ ਦਿਓ। ਮੈਂ ਵੇਖਿਆ ਸੀ ਸ਼ੇਖ ਸ਼ਾਹ ਦੀ ਤੇਰੇ ਪੈਰੀਂ ਜੁੱਤੀ ਹੈ ਨਹੀਂ ਸੀ, ਬਾਲਕ ਆ ਜੁੱਤੀ ਪਾ ਲਾ। ਤਾਂ ਕਹਿੰਦੇ ਉਸ ਵੇਲੇ ਮਨ ਨੂੰ ਸਮਝਾਇਆ ਵੀ ਵੇਖ ਤੂੰ ਇੱਛਾ ਛੱਡ ਦਿੱਤੀ ਅਤੇ ਬੜਾ ਸੋਹਣਾ ਜੋੜਾ ਵੀ ਮਿਲ ਗਿਆ ਪਾਉਣ ਨੂੰ, ਅਤੇ ਇਸ ਕਰਕੇ ਹੁਣ ਅੱਜ ਤੋਂ ਬਾਅਦ ਇੱਛਾ ਹੀ ਨਾ ਕਰੇ। ਜੋ ਵਾਹਿਗੁਰੂ ਬਖਸ਼ੇ ਉਹਦੇ ਸੰਤੁਸ਼ਟ, ਜਥਾ ਲਾਭ ਤਥਾ ਸੰਤੁਸ਼ਟ। ਅਤੇ ਫਿਰ ਸੰਤੁਸ਼ਟੀ ਅਤੇ ਮੰਗਣਾ ਵਾਹਿਗੁਰੂ, ਆਉਣਾ ਵੀ ਸਾਹਿਬ ਦਾ ਦਰ ਨਹੀਂ ਛੱਡਣਾ, ਭਗਤੀ ਨਹੀਂ ਛੱਡਣੀ, ਸਿਮਰਨ ਨਹੀਂ ਛੱਡਣਾ, ਪਰ ਮੰਗਣਾ ਹੀ ਕੁਛ ਨਹੀਂ। ਕਬੀਰ ਜੀ ਵਰਗੇ, ਫਰੀਦ ਜੀ ਵਰਗੇ ਮੰਗਦੇ ਕੁਛ ਨਹੀਂ ਹਨ। ਔਰ ਇਸ ਤਰ੍ਹਾਂ ਨਾਮਦੇਵ ਜੀ ਰਵਿਦਾਸ ਜੀ ਉੱਚੀਆਂ ਅਵਸਥਾ ਪ੍ਰਾਪਤ ਕਰਕੇ ਪਰਮਾਤਮਾ ਦਾ ਮਿਲਾਪ ਹਾਸਲ ਕਰਕੇ ਫਿਰ ਭੁੱਖਾਂ ਹੀ ਮਿਟ ਗਈਆਂ ਸਾਰੀਆਂ, ਫਿਰ ਉਹ ਸਧਾਰਨ ਢੰਗ ਨਾਲ ਹੀ ਰਹੇ। ਅਤੇ ਅਸੀਂ ਸੰਸਾਰੀ ਜੀ ਹਾਂ, ਸਿਰਫ ਤ੍ਰਿਸ਼ਨਾ ਦੇ ਅਧੀਨ ਹੋ ਕੇ ਜੋ ਕਰਨਾ ਕਰਨ ਅਤੇ ਮੰਗੀ ਜਾਂਦੇ ਹਾਂ ਕੁਛ ਨਾ ਕੁਛ। ਇਸ ਤਰ੍ਹਾਂ ਅੰਦਰ ਤਪਸ਼ ਰਹਿੰਦੀ ਹੈ, ਜੋ ਸਤਿਗੁਰੂ ਮਹਾਰਾਜ ਕਹਿੰਦੇ ਹਨ ਉਹ ਅਸੀਂ ਕਰਦੇ ਨਹੀਂ, ਉਹ ਮੰਗਦੇ ਨਹੀਂ ਹਾਂ। ਤਾਂ ਇਸ ਪ੍ਰਕਾਰ ਸੱਚੇ ਪਾਤਸ਼ਾਹ ਬਚਨ ਫੁਰਮਾ ਰਹੇ ਨੇ, ਬਿਨ ਪਿਰ ਧਨ ਕੁਮਲਾਣੀ, ਹਿਰਦਾ ਕੁਮਲਾਇਆ ਰਹਿੰਦਾ ਜਦੋਂ ਇਹਦੇ 'ਚ ਵਾਸ਼ਨਾਵਾਂ ਹਨ, ਇੱਛਾ ਹਨ, ਵਿਕਾਰਾਂ ਦੀ ਤਪਸ਼ ਹੈ, ਹਿਰਦਾ ਕੁਮਲਾਇਆ ਰਹਿੰਦਾ। ਬਾਬਾ ਮੈਂ ਵਰ ਦੇਹੇ, ਬਾਬਾ ਹੈ ਸਤਿਗੁਰੂ ਜੀ ਮੈਨੂੰ ਵੀ ਵਰ ਪਰਮਾਤਮਾ ਦਾ ਗਿਆਨ ਬਖਸ਼ੋ। ਮੈਂ ਹਰ ਵਰ ਭਾਵੈ, ਉਹ ਪਰਮਾਤਮਾ ਜੋ ਸਭ ਦਾ ਆਤਮਾ ਬਣਿਆ ਹੋਇਆ ਹਰੀ, ਮੈਨੂੰ ਉਹ ਵਰ ਲਾੜਾ ਪਤੀ ਪਸੰਦ ਹੈ, ਚੰਗਾ ਲੱਗਦਾ ਹੈ। ਤਿਸ ਕੀ ਬਲ ਰਾਮ ਜੀ, ਉਸ ਰਾਮ ਤੋਂ ਸਦਕੇ ਜਾਵਾਂ, ਮੈਂ ਉਸ ਦੀ ਹੋ ਕੇ ਰਹਿਣਾ ਚਾਹੁੰਦੀ, ਉਸ ਪਰਮਾਤਮਾ ਦੀ ਪਤਨੀ ਮੈਂ ਬਣ ਕੇ ਰਹਿਣਾ ਚਾਹੁੰਦੀ। ਰਵ ਰਹਿਆ ਜੁਗ ਚਾਰ, ਜੋ ਕਦੇ ਖਤਮ ਨਹੀਂ ਹੁੰਦਾ, ਚੌਂ ਯੁੱਗਾਂ ਵਿੱਚ ਹੀ ਵਿਆਪਕ ਹੋ ਰਿਹਾ ਜੋ ਪਰਮਾਤਮਾ। ਯੁੱਗ ਦੀ ਤਬਦੀਲੀ ਨਾਲ ਪਰਮਾਤਮਾ ਦੇ ਸਰੂਪ ਵਿੱਚ ਤਬਦੀਲੀ ਨਹੀਂ ਆਉਂਦੀ। ਜੋ ਵਿਆਪਕ ਹੈ ਚੌਂ ਯੁੱਗਾਂ 'ਚ, ਸਾਰਿਆਂ ਸਮਿਆਂ 'ਚ, ਤਿਰਭਵਣ ਬਾਣੀ ਜਿਸ ਕੀ ਬਲ ਰਾਮ ਜੀ, ਉਸ ਰਾਮ ਤੋਂ ਸਦਕੇ ਜਾਈਏ ਜਿਸ ਦੇ ਨਾਮ ਦਾ ਵਾਜਾ ਤਿੰਨਾਂ ਭਵਨਾਂ 'ਚ ਹੀ ਵੱਜ ਰਿਹਾ। ਅਨਹਦ ਅਨਹਦ ਨਾਲ ਪਰਮਾਤਮਾ ਦਾ ਸ਼ਬਦ ਜਿੱਥੋਂ ਸ੍ਰਿਸ਼ਟੀ ਬਣੀ ਸੀ ਅੱਜ ਵੀ ਬ੍ਰਹਿਮੰਡ ਵਿੱਚ ਮੌਜੂਦ ਆ, ਪਰ ਸੁਣਦਾ ਭਗਤੀ ਵਾਲਿਆਂ ਨੂੰ, ਬਾਕੀਆਂ ਨੂੰ ਨਹੀਂ ਸੁਣਦਾ। ਤਾਂ ਇਸੇ ਪ੍ਰਕਾਰ ਦੂਜਾ ਬਾਣੀ ਦਾ ਅਰਥ ਹੈ ਬਨਾਵਟ। ਤਿੰਨੇ ਭਵਨ ਹੀ ਜਿਸ ਦੇ ਬਨਾਵਟ ਬਣਾਏ ਹੋਏ ਨੇ, ਜਿਸ ਪਰਮਾਤਮਾ ਨੇ ਬਣਤ ਸਾਰੀ ਬਣਾਈ, ਤਿੰਨੇ ਭਵਨ ਉਹ ਕੰਤ ਹੈ ਪਰਮਾਤਮਾ। ਤਿਰ ਭਵਨ ਕੰਤ ਰਵੈ ਸੁਹਾਗਣ, ਉਹ ਤਿੰਨਾਂ ਭਵਨਾਂ ਦਾ ਮਾਲਕ ਕੰਤ ਸਵਾਮੀ ਪਰਮਾਤਮਾ, ਜਿਸ ਨੂੰ ਰਵੈ ਭਾਵ ਪਸੰਦ ਕਰਦਾ ਪ੍ਰਵਾਨ ਕਰਦਾ ਰਵਣਾ ਹੁੰਦਾ ਮਾਨਣਾ ਜਿਸ ਨੂੰ ਪਸੰਦ ਕਰਦਾ ਆਪਣੇ ਚ ਭੇਦ ਕਰ ਲੈਂਦਾ ਉਹ ਸੁਹਾਗਵੰਤੀ ਆ ਪਰ ਅਵਗੁਣਵੰਤੀ ਦੂਰੇ ਜਿਸ ਨੂੰ ਉਹਨੇ ਅਪਣਾ ਲਿਆ ਉਹ ਤਾਂ ਸੁਹਾਗਣ ਹੈ ਨਾਨਕ ਕਾਮਣ ਸਦਾ ਸੁਹਾਗਣ ਨਾ ਫਿਰ ਮਰਿਆ ਨਾ ਜਾਏ ਸਦਾ ਦੀ ਸੁਹਾਗਣ ਬਣ ਗਈ ਕਿਉਂਕਿ ਪਤੀ ਮਰਦਾ ਨਹੀਂ ਨਾ ਕਿਤੇ ਜਾਂਦਾ ਛੱਡ ਕੇ ਨਾ ਜੰਮਦਾ ਨਾ ਮਰਦਾ ਪਰ ਜਿਹੜੀ ਔਗਣਵੰਤੀ ਹੈ ਉਸ ਤੋਂ ਵਾਹਿਗੁਰੂ ਜੀ ਦੂਰ ਹਨ ਔਗਣਵੰਤੀ ਦੀ ਪਰਮਾਤਮਾ ਤੋਂ ਦੂਰੀ ਪਈ ਹੋਈ ਹੈ ਜੈਸੀ ਆਸਾ ਤੈਸੀ ਮਨਸਾ ਜਿਹੋ ਜੀ ਜੀਵ ਰੂਪ ਇਸਤਰੀ ਨੇ ਹਿਰਦੇ ਚ ਇੱਛਾ ਪੈਦਾ ਕਰ ਲਈ ਤੈਸੀ ਮਨਸਾ ਉਹ ਜੀ ਇੱਛਾ ਪੂਰੀ ਕਰੇਗਾ ਕਾਮਨਾਵਾਂ ਭਾਵਨਾਵਾਂ ਦੇ ਅਨੁਸਾਰ ਫਲ ਮਿਲਦਾ ਜਿਹੜਾ ਵੀ ਕਰਮ ਅਸੀਂ ਕਰੀਏ ਦੁਨੀਆਂ ਕਰਮ ਵੇਖਦੀ ਹੈ ਪਰਮਾਤਮਾ ਨੀਅਤ ਵੇਖਦਾ ਨੀਅਤ ਇਹਦੀ ਕਿਆ ਹੈ ਇਹ ਚਾਹੁੰਦਾ ਕੀ ਹੈ ਇਸ ਪ੍ਰਕਾਰ ਹਜ਼ੂਰ ਕਹਿੰਦੇ ਜੈਸੀ ਆਸਾ ਤੈਸੀ ਮਨਸਾ ਅੰਦਰਲੀ ਅਵਸਥਾ ਦੇ ਅਨੁਸਾਰ ਕਾਮਨਾਵਾਂ ਹੁੰਦੀਆਂ ਇੱਛਾਵਾਂ ਹੁੰਦੀਆਂ ਭਾਵਨਾ ਹਿਰਦੇ ਦੇ ਅੰਦਰ ਪੈਦਾ ਹੋ ਜੇ ਗੁਰੂ ਮਹਾਰਾਜ ਦੇ ਪ੍ਰਤੀ ਸ਼ਰਧਾ ਜਜ਼ਬਾ ਭਾਵਨਾ ਤੇ ਇਸ ਪ੍ਰਕਾਰ ਫਿਰ ਕਲਿਆਣ ਹੈ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰਪੂਰੇ ਪਰਮਾਤਮਾ ਭਰਪੂਰ ਹੈ ਪੂਰਨ ਹੋ ਰਿਹਾ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਹਰ ਕੀ ਨਾਰ ਸੋ ਸਰਬ ਸੁਹਾਗਣ ਜਿਹੜੀ ਵਾਹਿਗੁਰੂ ਦੀ ਨਾਰ ਇਸਤਰੀ ਬਣੀ ਉਹ ਸਰਬ ਸਾਰਿਆਂ ਸਮਿਆਂ ਵਿੱਚ ਸਦਾ ਲਈ ਸੁਹਾਗਣ ਬਣ ਗਈ ਹੈ ਰਾਂਡ ਨਾ ਮੈਲਿਆ ਵੇਸੇ ਉਸਨੇ ਰੰਡੀ ਨਹੀਂ ਹੋਣਾ ਉਹਦਾ ਵੇਸ ਲਿਬਾਸ ਮੈਲਾ ਨਹੀਂ ਹੋਣਾ ਕਿਉਂਕਿ ਜੋ ਵਿਧਵਾ ਹੋ ਜਾਂਦੀ ਹੈ ਉਹ ਫਿਰ ਚਮਕੀਲੇ ਭੜਕੀਲੇ ਕੱਪੜੇ ਪਾਏ ਸੁਹਾਗਵੰਤੀਆਂ ਵਰਗੇ ਅਤੇ ਉਹਨੂੰ ਕੂਜਾਂ ਲਾਉਂਦੇ ਲੋਕ ਗੱਲਾਂ ਕਰਦੇ ਨੇ ਤਾਂ ਇਸ ਵਾਸਤੇ ਵਿਧਵਾ ਇਸਤਰੀ ਫਿਰ ਸਧਾਰਨ ਜਿਹੇ ਕੱਪੜੇ ਪਾ ਕੇ ਰੱਖਦੀ ਹੈ ਜਿਹਦਾ ਪਤੀ ਚਲਿਆ ਜਾਏ ਕਹਿੰਦੇ ਇਹਦੇ ਸਿਰ ਤੋਂ ਜਿਹੜਾ ਦੁਸ਼ਾਲਾ ਕੱਪੜਾ ਲੱਥ ਗਿਆ ਔਰ ਇਸ ਪ੍ਰਕਾਰ ਇਹਦਾ ਵੇਸ ਮੈਲਾ ਹੋ ਗਿਆ ਤਾਂ ਇਸ ਲਈ ਕਹਿੰਦੇ ਉਹ ਰਾਂਡ ਰੰਡੀ ਨਹੀਂ ਹੋਵੇਗੀ ਅਤੇ ਉਹਦਾ ਵੇਸ ਮੈਲਾ ਨਹੀਂ ਹੋਵੇਗਾ ਜਿਸ ਨੇ ਪਰਮਾਤਮਾ ਨੂੰ ਆਪਣਾ ਵਰ ਬਣਾ ਲਿਆ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਮੈਨੂੰ ਮਹਾਰਾਜ ਹਰੀ ਪਰਮਾਤਮਾ ਹੀ ਵਰ ਰੂਪ ਵਿੱਚ ਲਾੜੇ ਰੂਪ ਵਿੱਚ ਪਾਉਂਦਾ ਚੰਗਾ ਲੱਗਦਾ ਜੁਗ ਜੁਗ ਵਿੱਚ ਉਹ ਪ੍ਰੀਤਮ ਪਿਆਰਾ ਉਸੇ ਤਰ੍ਹਾਂ ਦਾ ਹੀ ਜਿਹੜਾ ਪਹਿਲਾਂ ਸੀ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਸੀ ਜਿਹੋ ਜਿਹਾ ਸਤਯੁਗ ਵਿੱਚ ਤ੍ਰੇਤੇ 'ਚ ਦੁਆਪਰ 'ਚ ਵੀ ਉਹੋ ਜਿਹਾ ਅਤੇ ਹੁਣ ਵੀ ਉਹੋ ਜਿਹਾ ਆਉਣ ਵਾਲੇ ਸਮੇਂ ਵਿੱਚ ਵੀ ਉਹਦਾ ਸਰੂਪ ਉਸੇ ਤਰ੍ਹਾਂ ਰਹੇਗਾ ਸਦ ਨਵਤਨ ਬਾਲ ਸਿਖਾਈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਉਹ ਤਾਂ ਸਦਾ ਨਿੱਤ ਨਵੀਨ ਅਵਸਥਾ 'ਚ ਰਹਿਣ ਵਾਲਾ ਬਾਬਾ ਲਗਨ ਗਣਾਏ ਹੰਪੀ ਵੰਝਾਂ ਸਹੁਰਾ ਬਲਰਾਮ ਜੀ ਬਾਬਾ ਹੈ ਸਤਿਗੁਰੂ ਜੀ ਮੇਰਾ ਵੀ ਲਗਨ ਮਹੂਰਤ ਗਿਣਤੀ ਮਿਣਤੀ ਕਰਕੇ ਸਾਹਾ ਕਢਾ ਦਿਓ ਜਦੋਂ ਮੇਰਾ ਵਿਆਹ ਹੋ ਜਾਵੇ ਸੱਚੇ ਪਾਤਸ਼ਾਹ ਮੈਂ ਵੀ ਸਹੁਰੇ ਘਰ ਵਿੱਚ ਜਾਣਾ ਚਾਹੁੰਦੀ ਹਾਂ ਮਤਲਬ ਹਜ਼ੂਰ ਸਮਝਾ ਰਹੇ ਨੇ ਕਿ ਇਹ ਜਗਿਆਸਾ ਤੁਹਾਡੇ ਅੰਦਰ ਕਦੋਂ ਆਉਣੀ ਹੈ ਮਨੁੱਖਾ ਜਨਮ ਤਾਂ ਤੁਹਾਨੂੰ ਮਿਲਿਆ ਹੋਇਆ ਤੁਸੀਂ ਵੀ ਇਹ ਇੱਛਾ ਪੈਦਾ ਕਰ ਸਕਦੇ ਜਿਵੇਂ ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ ਇੱਕ ਨਦੀ ਨਹਿਰ ਦੇ ਕਿਨਾਰੇ ਮੁੰਡੇ ਨੌਜਵਾਨ ਖੜ੍ਹੇ ਸੀ ਅਤੇ ਬੀਬੀਆਂ ਵੀ ਨੌਜਵਾਨ ਖੜ੍ਹੀਆਂ ਸੀ ਉਹ ਡਰਦੀਆਂ ਸੀ ਕਿ ਜੇ ਠਿੱਲ ਪਈਆਂ ਡੁੱਬ ਨਾ ਜਾਈਏ ਰੁੜ ਨਾ ਜਾਈਏ ਅਤੇ ਫਿਰ ਨੌਜਵਾਨ ਮੁੰਡਿਆਂ ਨੇ ਕਹਿੰਦੇ ਛਾਲਾਂ ਮਾਰੀਆਂ ਅਤੇ ਤਰਦੇ ਹੋਏ ਪਾਰਲੇ ਕੰਢੇ ਪਹੁੰਚ ਗਏ ਫਿਰ ਉਹ ਨੌਜਵਾਨ ਬੀਬੀਆਂ ਨੂੰ ਉਤਸ਼ਾਹ ਜਾ ਗਿਆ ਵੀ ਅਸੀਂ ਵੀ ਨੌਜਵਾਨ ਹਾਂ ਸਾਡੇ ਵੀ ਪੰਜਾਂ ਤੱਤਾਂ ਦੇ ਸਰੀਰ ਹਨ ਉਹਨਾਂ ਵੱਲ ਵੇਖ ਕੇ ਉਤਸ਼ਾਹ ਜਾ ਗਿਆ ਠਿੱਲ ਪਈਆਂ ਤਰਦੀਆਂ ਪਾਰ ਲੰਘ ਗਈਆਂ ਇਸ ਤਰ੍ਹਾਂ ਇਹ ਸੰਸਾਰ ਸਮੁੰਦਰ ਵਿੱਚੋਂ ਜਿਹੜੇ ਪਾਰ ਲੰਘੇ ਹਨ ਰੱਬ ਦੇ ਪਿਆਰੇ ਉਹਨਾਂ ਦੇ ਜੀਵਨ ਸਮਾਚਾਰ ਪੜ ਸੁਣ ਵਿਚਾਰ ਪੜਚੋਲ ਕੇ ਇਹੀ ਸਿੱਖਿਆ ਮਿਲਦੀ ਆ ਕਿ ਸਰੀਰ ਉਹਨਾਂ ਦੇ ਵੀ ਪੰਜਾਂ ਤੱਤਾਂ ਦੇ ਸੀ ਜੋ ਕੁਝ ਉਹਨਾਂ ਕੀਤਾ ਅਸੀਂ ਵੀ ਉਹ ਕੁਝ ਕਰੀਏ ਕਦੇ ਕਿਸੇ ਨੂੰ ਕੋਈ ਗੱਲ ਕਰੀਏ ਤੇ ਲੋਕ ਕਹਿੰਦੇ ਨੇ ਜੀ ਉਹ ਤਾਂ ਸੰਤ ਸੀ ਸੰਤਾਂ ਦੀ ਰੀਸ ਥੋੜਾ ਅਸੀਂ ਕਰ ਸਕਦੇ ਨਹੀਂ ਨਹੀਂ ਹੁਣ ਵੀ ਸਾਰਾ ਜਗਤ ਰੀਸ ਵਿੱਚ ਹੀ ਲੱਗਾ ਹੋਇਆ ਕਿ ਜਿਵੇਂ ਹੋਰਨਾਂ ਲੋਕਾਂ ਨੇ ਧਨ ਜੋੜਿਆ ਜਾਇਦਾਦਾਂ ਬਣਾਈਆਂ ਅਸੀਂ ਵੀ ਕਰੀਏ ਹੁਣ ਵੀ ਸਾਰੇ ਰੀਸ ਵਿੱਚ ਲੱਗੇ ਹੋਏ ਨੇ ਪਰ ਜਿਹੜਾ ਚੰਗਾ ਨੇਕ ਕਰਮ ਹੈ ਉਸ ਰੀਸ ਵਿੱਚ ਲੱਗਣਾ ਚਾਹੀਦਾ ਮੱਥੇ ਟਿਕਾਉਣ ਦੀ ਰੀਸ ਨਹੀਂ ਜਿਹੜੀ ਕਮਾਈ ਕੀਤੀ ਰੱਬ ਦੇ ਪਿਆਰਿਆਂ ਨੇ ਉਹ ਰੀਸ ਤਾਂ ਕਰਨੀ ਚਾਹੀਦੀ ਹੈ ਤਾਂ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਬਾਬਾ ਲਗਨ ਗਿਣਾਏ ਹੰਪੀ ਵੰਝਾਂ ਸਹੁਰਾ ਬਲਰਾਮ ਜੀ ਉਸ ਰਾਮ ਤੋਂ ਸਦਕੇ ਜਾਈਏ ਅਸੀਂ ਵੀ ਉਹਦੇ ਘਰ ਸਹੁਰੇ ਵਿੱਚ ਘਰ ਵਿੱਚ ਜਾਣਾ ਚਾਹੁੰਦੇ ਹਾਂ ਸਾਹਾ ਹੁਕਮ ਰਜਾਏ ਉਹ ਜੋ ਰਜਾ ਦਾ ਮਾਲਕ ਹੈ ਪਰਮਾਤਮਾ ਉਸਦਾ ਹੁਕਮ ਇਹੀ ਸਾਹਾ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਬਚਨ ਕਹੇ ਹਨ ਇਸ ਪ੍ਰਕਾਰ ਜਿਹੜਾ ਸਾਹਾ ਹੈ ਅਟਲ ਹੈ। ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ। ਰੱਬ ਦਾ ਹੁਕਮ ਹੀ ਉਹ ਸਾਹਾ ਹੈ, ਸੋ ਨਾ ਟਲੈ ਉਹ ਟਲਦਾ ਨਹੀਂ ਹੈ, ਜੋ ਪ੍ਰਭ ਕਰੈ ਬਲਰਾਮ ਜੀ। ਹੇ ਰਾਮ ਤੇ ਇੱਥੋਂ ਸਦਕੇ ਇਹ ਇਹਨੂੰ ਕਹਿੰਦੇ ਨੇ ਪ੍ਰਤੇ, ਵਾਧੂ ਸ਼ਬਦ ਪਾਇਆ ਹੁੰਦਾ ਸ਼ਬਦ ਨੂੰ ਸੋਹਣਾ ਬਣਾਉਣ ਵਾਸਤੇ। ਤੇ ਜਿਵੇਂ ਉਹ ਹਰ ਵਾਰੀ ਕਿਹਾ ਜਾਂਦਾ ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਦਾਲ, ਵਾਹਿਗੁਰੂ ਜੀ ਇੱਧਰ ਨੂੰ ਹੋ ਜਾਓ, ਵਾਹਿਗੁਰੂ ਜੀ। ਰੱਬ ਨੂੰ ਯਾਦ ਕਰਨਾ ਚੰਗੀ ਬਾਤ ਹੈ, ਪਰਮਾਤਮਾ ਸਾਰੀ ਸ੍ਰਿਸ਼ਟੀ ਸਮਾਇਆ ਹੋਇਆ, ਹੋਰ ਬੋਲਣ ਨਾਲੋਂ ਵਾਹਿਗੁਰੂ ਬੋਲਣਾ ਯੋਗ ਹੈ। ਤਾਂ ਕਰਕੇ ਇਹ ਪੰਕਤੀਆਂ ਵਿੱਚ ਸਤਿਗੁਰੂ ਜੀ ਨੇ ਬਲਰਾਮ ਜੀਓ ਬਲਰਾਮ ਜੀਓ ਇਹ ਸ਼ਬਦ ਉਚਾਰਨ ਕੀਤੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਉਹ ਪਰਮਾਤਮਾ ਜੋ ਕਰਦਾ ਹੈ ਉਹੀ ਹੁੰਦਾ ਹੈ, ਉਹਦਾ ਹੁਕਮ ਟਾਲਿਆ ਨਹੀਂ ਜਾ ਸਕਦਾ। ਕਿਰਤ ਪਇਆ ਕਰਤਾ ਕਰ ਪਾਇਆ, ਸਾਡੇ ਪੂਰਵਲੇ ਜਨਮਾਂ ਦੇ ਜਿਹੜੇ ਕਰਮ ਹਨ ਸੰਸਕਾਰ, ਉਹਦੇ ਅਨੁਸਾਰ ਪਰਮਾਤਮਾ ਨੇ ਸਾਡੇ ਮਸਤਕ ਤੇ ਕਿਰਤ ਪਾਇਆ ਹੋਇਆ, ਲੇਖ ਲਿਖਿਆ ਹੋਇਆ। ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ, ਮੇਟ ਨਾ ਸਕਿਆ ਕੋਈ ਰੱਬ ਦੀ ਅਗੰਮੀ ਕਲਮ ਨਾਲ ਲਿਖੇ ਲੇਖਾਂ ਨੂੰ, ਸਾਡੀ ਕਿਰਤ ਨੂੰ ਕੋਈ ਹਸਤੀ ਮੇਟ ਨਹੀਂ ਸਕਦੀ ਹੈ। ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾ, ਜਾਨੀ ਨਾਉ ਨਰੈ ਨਿਹ ਕੇਵਲ, ਸਾਰੇ ਨਰਾਂ ਪੁਰਸ਼ਾਂ ਚ ਵਸਦਾ ਹੋਇਆ ਨੇ ਕੇਵਲ ਸ਼ੁੱਧ ਸਰੂਪ ਪਰਮਾਤਮਾ, ਉਹਦਾ ਨਾਂ ਜਾਨੀ ਹੈ। ਜਾਨੀ ਦਾ ਅਰਥ ਹੈ ਜਾਨੀਆਂ ਦਾ ਮਾਲਕ ਲੜ, ਤੇ ਦੂਸਰਾ ਅਰਥ ਹੈ ਜਿਹੜੇ ਬਰਾਤੀ ਹੁੰਦੇ ਨੇ ਉਹਨਾਂ ਨੂੰ ਜਾਨੀ ਕਿਹਾ ਲਿਆ ਜਾਂਦਾ। ਉਹ ਅਰਥ ਇੰਜ ਕੀਤਾ ਵੀ ਪਰਮਾਤਮਾ ਦਾ ਨਾਮ ਹੀ ਜਾਨੀ ਹੈ, ਬਰਾਤੀ ਬਣਿਆ ਹੋਇਆ, ਤੇ ਉਹ ਪਰਮਾਤਮਾ ਲਾੜਾ ਹੈ ਜੋ ਸਾਰੇ ਨਰਾਂ ਪੁਰਸ਼ਾਂ ਵਿੱਚ ਰਹਿੰਦਾ ਹੋਇਆ ਨੇ ਕੇਵਲ ਸ਼ੁੱਧ ਸਰੂਪ ਹੈ। ਰਵ ਰਹਿਆ ਤੇ ਹੋ ਲੋਈ, ਤਿੰਨਾਂ ਲੋਕਾਂ ਚ ਪਤਾਲ ਮਾਤ ਲੋਕ ਤੇ ਆਕਾਸ਼ ਲੋਕ ਵਿੱਚ ਤਿੰਨਾਂ ਚ ਹੀ ਉਹ ਵਿਆਪਕ ਹੋ ਰਿਹਾ ਹੈ, ਸਮਾਇਆ ਹੋਇਆ। ਮਾਏ ਨਿਰਾਸੀ ਰੋਏ ਵਿਛੁੰਨੀ, ਬਾਲੀ ਬਾਲੈ ਹੇਤੇ। ਜਦੋਂ ਕਿਸੇ ਜੀਵ ਆਤਮਾ ਦਾ ਪਰਮਾਤਮਾ ਨਾਲ ਬਾਲੇ ਲਾੜੇ ਨਾਲ ਵਿਆਹ ਹੋ ਗਿਆ, ਤੇ ਉਹ ਲਾੜੀ ਜਿਹੜੀ ਆ ਉਹ ਲਾੜੇ ਨਾਲ ਪ੍ਰੇਮ ਪਾ ਲਿਆ, ਤੇ ਜਿਸ ਵੇਲੇ ਮਾਂ ਤੋਰਦੀ ਹੈ ਧੀ ਨੂੰ, ਉਸ ਵੇਲੇ ਨਿਰਾਸ਼ ਹੋ ਕੇ ਰੋਂਦੀ ਆ ਕਿ ਹੁਣ ਮੇਰੇ ਨਾਲ ਇਹਦੀ ਮੁਹੱਬਤ ਨਹੀਂ ਰਹੇਗੀ, ਇਹਦਾ ਪਤੀ ਨਾਲ ਸੰਯੋਗ ਬਣ ਗਿਆ, ਹੁਣ ਉੱਧਰ ਮੋਹ ਪੈ ਜਾਣਾ ਇਹਦਾ। ਇਹ ਦ੍ਰਿਸ਼ਟਾਂਤ ਦੇ ਕੇ ਵੀ ਜਿਹੜੀ ਮਾਇਆ ਹੈ, ਮਾਈ ਮਾਇਆ ਤ੍ਰੈ ਗੁਣ ਪ੍ਰਸੂਤ ਜ ਮਾਇਆ, ਇਹ ਮਾਂ ਹੀ ਸਾਰਿਆਂ ਦੀ ਬਣੀ ਹੋਈ ਹੈ ਮਾਇਆ, ਇਹ ਨਿਰਾਸੀ ਹੋ ਗਈ ਕਿ ਇਹ ਜੀਵ ਰੂਪ ਲੜਕੀ ਇਹ ਮੇਰੇ ਗ੍ਰਹਿਤ ਵਿੱਚੋਂ ਜਾਂਦੀ ਰਹੀ, ਹੁਣ ਮੇਰੇ ਨਾਲ ਇਹਦਾ ਸੰਯੋਗ ਨਹੀਂ ਸੰਬੰਧ ਨਹੀਂ ਰਹਿਣਾ, ਇਹਨੇ ਤਾਂ ਵਾਹਿਗੁਰੂ ਨਾਲ ਬਣਾ ਲਿਆ, ਉਹਨੂੰ ਲਾੜਾ ਬਣਾ ਲਿਆ ਪਤੀ। ਇੰਝ ਜਿਹੜਾ ਮਹਾਤਮਾ ਪਰਮਾਤਮਾ ਨਾਲ ਜੋੜ ਲੈਂਦਾ ਹੈ, ਮਾਇਆ ਫਿਰ ਨਿਰਾਸ਼ ਹੋ ਕੇ ਰੋਂਦੀ ਹੈ ਮੇਰੀ ਗ੍ਰਹਿਤ ਵਿੱਚੋਂ ਇਹ ਗਿਆ। ਇਸ ਪ੍ਰਕਾਰ ਮਾਇਆ ਦਾ ਪ੍ਰਭਾਵ ਉਹਦਾ ਮਿਟ ਗਿਆ। ਬਾਲੀ ਬਾਲਾ ਹਿੱਤੇ, ਬਾਲਕ ਜਿਹੜਾ ਲਾੜਾ ਹੈ ਬਾਲਾ, ਉਹਦੇ ਨਾਲ ਬਾਲੀ ਦਾ ਲਾੜੀ ਦਾ ਹਿੱਤ ਬਣ ਗਿਆ। ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦੁਆਰਾ, ਜੋ ਕਿ ਸੱਚੇ ਨਾਮ ਦੀ ਵਡਿਆਈ ਹੈ ਸ਼ਬਦ ਵਿੱਚ, ਇਸ ਸੱਚ ਨਾਲ ਗੁਰਾਂ ਦੇ ਉਪਦੇਸ਼ ਨਾਲ ਜੁੜ ਕੇ ਮਹਿਲਾਂ ਦਾ ਸੁਖ ਮਾਣਿਆ। ਮਹਿਲੀ ਨਾਮ ਇਸਤਰੀ ਦਾ, ਤੇ ਮਹਿਲ ਅਰਥ ਵਾਹਿਗੁਰੂ ਦੇ ਸੁਖ ਮਹੱਲਾ ਵਿੱਚ ਪਹੁੰਚ ਗਈ। ਗੁਰ ਚਰਣੀ ਪ੍ਰਭ ਚੇਤੇ, ਗੁਰਾਂ ਦੇ ਚਰਣੀ ਲੱਗੀ ਹੋਈ ਉਹ ਜਿੰਦ ਜੀਵ ਆਤਮਾ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਦੀ ਰਹਿੰਦੀ ਹੈ। ਬਾਬਲ ਦੁੱਤੜੀ ਦੂਰ, ਬਾਬਲ ਸਤਿਗੁਰਾਂ ਨੇ ਸੇਵਕ ਦੀ ਜਿਹੜੀ ਬਿਰਤੀ ਹੈ ਸੁਰਤੀ ਬਹੁਤ ਦੂਰ ਪਹੁੰਚਾਤੀ ਹੈ। ਇੱਕ ਮਹਾਂਪੁਰਸ਼ ਸੀ, ਉਹਨਾਂ ਨੇ ਆਪ ਮੇਰੇ ਨਾਲ ਬਚਨ ਕੀਤਾ, ਅਸੀਂ ਉਹਨਾਂ ਦੀ ਮੁੱਠੀ ਜਾਪੀ ਕਰ ਰਹੇ ਸੀ, ਘੁੱਟ ਰਹੇ ਸੀ ਬਾਂਹ, ਤੇ ਮੈਨੂੰ ਕਹਿੰਦੇ ਜ਼ਰਾ ਉਹਨਾਂ ਨੇੜੇ ਹੋ, ਕੰਨ ਨੇੜੇ ਕਰ। ਤਾਂ ਉਹਨਾਂ ਫਿਰ ਕਿਹਾ, ਕਹਿੰਦੇ ਗੁਰੂ ਮਹਾਰਾਜ ਨੇ ਇੰਨੀ ਦੂਰ ਪਹੁੰਚਾਤਾ, ਇਹ ਸਰੀਰ ਭਾਵੇਂ 12 ਵਰੇ ਪਿਆਰ ਵਰਮੀ ਬਣ ਜੇ ਤਾਂ ਵੀ ਨਹੀਂ ਫਰਕ ਪੈਂਦਾ, ਤੇ ਭਾਵੇਂ ਵੱਡੇ ਵੱਡੇ ਪਹਿਲਵਾਨ ਲੈ ਉਹ ਘੁੱਟਣ ਵਾਸਤੇ ਤਾਂ ਵੀ ਨਹੀਂ ਪਤਾ ਲੱਗਦਾ, ਇਹ ਗੁਰੂ ਮਹਾਰਾਜ ਨੇ ਬਹੁਤ ਦੂਰ ਪਹੁੰਚਾਤਾ। ਤਾਂ ਇਸ ਪ੍ਰਕਾਰ ਬਾਬਲ ਦਿੱਤੜੀ ਦੂਰ, ਬਾਬਲ ਨੇ ਦੂਰ ਪਹੁੰਚਾਤੀ ਹੈ ਬਿਰਤੀ ਸੇਵਕ ਦੀ, ਨਾ ਆਵੇ ਘਰ ਪਈ ਹੈ ਬਲਰਾਮ ਜੀਓ, ਜਿਹਨੂੰ ਦੂਰ ਵਸਦੇ ਪਰਮਾਤਮਾ ਵਿੱਚ ਭੇਦ ਕਰ ਦਿੱਤਾ, ਉਹ ਦੁਬਾਰਾ ਪੇਕੇ ਘਰ 'ਚ ਭਾਵ ਜਨਮ ਲੈ ਕੇ ਨਹੀਂ ਆਏਗਾ, ਉਹਨੂੰ ਦੁਬਾਰਾ ਦੁਬਾਰਾ ਜੰਮਣਾ ਮਰਨਾ ਨਹੀਂ ਪਏਗਾ, ਪੇਕੇ ਘਰ ਨਾਲ ਉਹ ਸੰਬੰਧ ਉਹਦਾ ਟੁੱਟ ਗਿਆ। ਰਹਿਸੀ ਵੇਖ ਹਦੂਰ, ਵਾਹਿਗੁਰੂ ਪਰਮਾਤਮਾ ਨੂੰ ਹਦੂਰ ਸਾਹਮਣੇ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜ਼ਾਹਰ ਪ੍ਰਗਟ ਜ਼ਹੂਰ ਪ੍ਰਤਾਪ, ਤੇ ਜਾ ਨੇੜੇ ਹਾਜ਼ਰ ਨੇੜੇ ਤੇ ਹਜ਼ੂਰ ਸਾਹਮਣੇ। ਇਸ ਪ੍ਰਕਾਰ ਵਾਹਿਗੁਰੂ ਨੂੰ ਹਜ਼ੂਰ ਵੇਖ ਕੇ ਰਹਿਸੀ ਆਨੰਦਿਤ ਹੋਈ, ਉਹ ਜੀਵ ਇਸਤਰੀ ਵਾਹਿਗੁਰੂ ਨੂੰ ਹਜ਼ੂਰੀ 'ਚ ਵੇਖ ਕੇ, ਨੇੜੇ ਵੇਖ ਕੇ, ਸਾਹਮਣੇ ਵੇਖ ਕੇ ਆਨੰਦਿਤ ਹੋ ਗਈ। ਪਿਰ ਰਾਵੀ ਜਿਸ ਨੂੰ ਪਿਰ ਪਤੀ ਪਰਮਾਤਮਾ ਨੇ ਅਪਣਾ ਲਿਆ, ਘਰ ਸੋਈ ਹੈ ਬਲਰਾਮ ਜੀ, ਉਸ ਸਦਕੇ ਰਾਮ ਤੋਂ ਜਿਹਦੇ ਘਰ ਵਿੱਚ ਜਾ ਕੇ ਇਸ ਜੀਵ ਇਸਤਰੀ ਨੇ ਸੋਭਾ ਪਾਈ, ਸੁਭਾਏ ਮਨ ਹੋਈ ਹੈ। ਸੱਚੇ ਪਿਰ ਲੋੜੀ ਪ੍ਰੀਤਮ ਜੋੜੀ, ਉਹ ਸੱਚੇ ਪਿਰ ਪਰਮਾਤਮਾ ਨੂੰ ਜਦੋਂ ਇਹਦੀ ਲੋੜ ਮਹਿਸੂਸ ਹੋਈ, ਜਦੋਂ ਉਹਨੇ ਚਾਹਿਆ, ਉਦੋਂ ਉਸ ਪਰਮਾਤਮਾ ਨੇ ਆਪਣੇ ਵਿੱਚ ਜੋੜ ਲਈ। ਮਤ ਪੂਰੀ ਪ੍ਰਧਾਨੇ, ਉਸਦੀ ਮਤ ਉਕਾਈ ਹੀਣ ਹੋ ਗਈ, ਉਹਦੀ ਮਤ ਵਿੱਚ ਕਿਸੇ ਤਰ੍ਹਾਂ ਦੀ ਊਣਤਾ ਹੀ ਨਹੀਂ, ਉੱਚੀ ਮਤ ਅਕਲ ਦੀ ਮਾਲਕ ਬਣ ਗਈ ਤੇ ਪ੍ਰਧਾਨ ਹੈ। ਸਈਆਂ ਵਿੱਚ ਫਿਰੈ ਸੁਹੇਲੀ, ਹਰ ਦਰਗਹਿ ਬਾਂਹ ਲੁਡਾਏ, ਦਰਗਾਹ ਵਿੱਚ ਵੀ ਹਲਾਰੇ ਮਾਰ ਮਰ ਤੁਰਦੀ ਹੈ, ਪ੍ਰਧਾਨ ਹੈ ਸਭ ਤੋਂ ਪੰਚ ਪੁਰਵਾਣ, ਪੰਚ ਪ੍ਰਧਾਨ ਉਹਨਾਂ ਬਾਰੇ ਬਚਨ ਹੈ। ਰੱਬ ਦੇ ਪਿਆਰੇ ਇੰਝ ਪ੍ਰਧਾਨ ਹਨ ਸਾਰੇ ਸੰਸਾਰ ਵਿੱਚੋਂ, ਜਿਵੇਂ 84 ਲੱਖ ਜੂਨ ਤੋਂ ਉੱਪਰ ਹੈ ਮਨੁੱਖਾ ਦੇ ਅਸ਼ਰਫੁਲ ਮਖਲੂਕਾਤ, ਤੇ ਸਾਰੀ ਮਨੁੱਖਤਾ ਵਿੱਚੋਂ ਉੱਤੇ ਕੌਣ ਹੈ? ਗੁਰਮੁਖ, ਸੰਤ ਕਹਿ ਲਓ, ਭਗਤ ਕਹਿ ਲਓ, ਗੁਰਮੁਖ ਕਹਿ ਲਓ। ਇਸ ਪ੍ਰਕਾਰ ਜਿਹਨੇ ਆਪਣਾ ਜੀਵਨ ਸਫਲਾ ਕਰ ਲਿਆ ਉਹ ਸਭ ਤੋਂ ਪ੍ਰਧਾਨ ਹੈ। ਸੰਜੋਗੀ ਮੇਲਾ ਥਾਨ ਸੁਹੇਲਾ, ਸੋ ਜਿਹੜੇ ਭਾਗ ਚੰਗੇ ਲਿਖੇ ਹੋਏ ਨੇ ਉਹਨਾਂ ਦੁਆਰਾ ਸੰਜੋਗ, ਭਾਗ ਲਿਖਿਆ ਹੋਇਆ ਵੀ ਮਿਲਾਪ ਹੋਏਗਾ, ਉਹਨਾਂ ਸੰਜੋਗਾਂ ਦੁਆਰਾ ਮਿਲਾਪ ਹੋਇਆ। ਥਾਨ ਸੁਹੇਲਾ ਜਿੱਥੇ ਪਹੁੰਚ ਗਈ ਜੀ ਇਸਤਰੀ, ਉਹ ਸੁਖਦਾਈ ਥਾਂ ਹੈ। ਆਤਮ ਸਰੂਪ ਦਾ ਗਿਆਨ ਸੁਖਦਾਈ ਅਸਥਾਨ ਤੇ ਪਹੁੰਚੀ। ਗੁਣਵੰਤੀ ਗੁਰ ਗਿਆਨੇ, ਗੁਰਾਂ ਦਾ ਗਿਆਨ ਬਖਸ਼ਿਆ ਹਿਰਦੇ 'ਚ ਤੇ ਗੁਣਵੰਤੀ ਹੈ, ਗੁਰੂ ਦੇ ਗਿਆਨ ਦੁਆਰਾ ਗੁਣਵੰਤੀ ਹੋਈ। ਸਤ ਸੰਤੋਖ ਸਦਾ ਸੱਚ ਪੱਲੇ, ਹਿਰਦੇ ਦੇ ਪੱਲੇ 'ਚ ਸਦਾ ਸੱਚ, ਵਾਹਿਗੁਰੂ ਦਾ ਨਾਮ, ਪ੍ਰੇਮ ਤੇ ਸਤ ਸੰਤੋਖ ਆਦਿਕ ਗੁਣ ਵੀ ਹਨ, ਸਾਰੇ ਗੁਣ ਅੰਦਰ ਆ ਗਏ। ਸੱਚ ਬੋਲੇ ਪਿਰ ਭਾਏ, ਇੱਥੇ ਸੱਚ ਸੱਚੀਆਂ ਗੱਲਾਂ ਦੁਨਿਆਵੀ ਕਰਨ ਤੋਂ ਮਤਲਬ ਨਹੀਂ, ਦੁਨਿਆਵੀ ਗੱਲਾਂ ਵੀ ਸੱਚੀਆਂ ਆਪਾਂ ਕਰ ਲੈਂਦੇ, ਪਰ ਇੱਥੇ ਸੱਚ ਦਾ ਅਰਥ ਹੈ ਵਾਹਿਗੁਰੂ, ਪਰਮਾਤਮਾ ਦਾ ਨਾਮ ਹੀ ਬੋਲਦੀ ਹੈ ਤੇ ਫਿਰ ਪਰਮਾਤਮਾ ਨੂੰ ਪਾਉਂਦੀ ਹੈ, ਉਹਨੂੰ ਪਸੰਦ ਆਈ ਹੋਈ ਹੈ। ਜੋ ਉਹਦੀ ਗੋਦੀ ਚੜ ਗਏ ਹਨ, ਸਾਰਾ ਧਿਆਨ ਹੀ ਵਾਹਿਗੁਰੂ ਵੱਲ ਹੈ ਤੇ ਪਰਮਾਤਮਾ ਵੀ ਉਹਨਾਂ ਵੱਲ ਧਿਆਨ ਰੱਖਦਾ ਹੈ। ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤ ਅੰਕ ਸਮਾਏ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜਿਹੜੀ ਗੁਰਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਅੰਕ ਪ੍ਰੇਮ ਵਿੱਚ, ਅੰਕ ਸਰੂਪ ਵਿੱਚ, ਅੰਕ ਜੱਫੀ ਵਿੱਚ, ਅੰਕ ਗੋਦੀ ਵਿੱਚ, ਅੰਕ ਗਲਵਕੜੀ, ਇਹ ਅੰਕ ਸ਼ਬਦ ਦੇ ਅਰਥ ਨੇ, ਪ੍ਰੇਮ ਤੇ ਇਸੇ ਤਰ੍ਹਾਂ ਗੋਦੀ, ਜੱਫੀ, ਗਲਵਕੜੀ, ਸਰੂਪ, ਪਰਮਾਤਮਾ ਦੇ ਅੰਕ ਸਰੂਪ ਵਿੱਚ ਹੀ ਲੀਨ ਹੋਈ ਹੈ, ਉਹ ਵਿਛੜ ਕੇ ਕਦੇ ਦੁੱਖ ਨਹੀਂ ਪਾਉਂਦੀ। ਇਸ ਪ੍ਰਕਾਰ ਜਿਹਨੇ ਗੁਰਮਤ ਧਾਰਨ ਕੀਤੀ ਤੇ ਗੁਰਮਤ ਨੂੰ ਕਮਾਇਆ, ਫਿਰ ਵਾਹਿਗੁਰੂ ਨਾਲ ਮਿਲਾਪ ਹੋਇਆ, ਉਹਦੇ ਸਰੂਪ ਵਿੱਚ ਲੀਨਤਾ ਪਾਈ, ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਸਮਾ ਗਈ, ਦੁਬਾਰਾ ਦੁਬਾਰਾ ਵਿਛੜ ਕੇ ਦੁੱਖ ਨਹੀਂ ਪਾਉਣੇ ਪੈਣਗੇ। ਇੱਕੋ ਵਾਰੀ ਐਸਾ ਮਿਲਾਪ ਹੋਇਆ, ਹੁਣ ਵਿਛੋੜੇ 'ਚ ਤਬਦੀਲ ਨਹੀਂ ਹੋਏਗਾ। ਸ਼ਬਦ ਮਿਲੇ ਸੇ ਵਿਛੜ ਹੈ ਨਾਹੀਂ, ਗੁਰੂ ਸਾਹਿਬ ਦਾ ਬਚਨਾ, ਜੋ ਗੁਰੂ ਦੇ ਸ਼ਬਦ ਦੁਆਰਾ ਮਿਲੇ ਹਨ ਫਿਰ ਦੁਬਾਰਾ ਵਿਛੜਦੇ ਨਹੀਂ ਹਨ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣ। ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਪਿਰ ਭਾਏ, ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੂਹ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।